उठ्यो प्रात चंदो दुट चितोत चित गुर बात आजिम नामो जिम च नहे तकरो कात।
वाहिगुरु जी का खालसा वाहिगुरु जी की फतेह। परम सत्कार योग दसां ही पातशाहियां दे प्रताप स्वरूप आद निरंजन रंकार गुरु शब्द सतगुरु शब्द गर पीरा गहर गंभीरा बिन शब्द जग दौरानंग धन सतगुरु श्री गुरु ग्रंथ साहब जी गरीबन वाय सत्य पातशाह जी की पवित्र सचखंडी संगत अंदर तिलक जंजू दे राखे हिंद की चादर नामे पातशाह धन श्री गुरु तेग बहादुर साहब जी महाराज सच्चे पातशाह जी के पावन पवित्र दरबार अंदर आप संगत संध्या के समय गुरु दरबार विच जीवन के जरूरी अहमिया समा कढ़दिया होया दूरों नेड़ों चल करके हाजरियां भर रहे हो। सतगुरु महाराज सच्चे पातशाह दस जामिया दे विच वरते धन गरीबन वाल श्री गुरु नानक देव साहब जी तो लै करके पंजवें पातशाह तक लड़ीवार श्री गुरु प्रताप सूरज ग्रंथ जो कि चूड़ामणि कवि ब्रह्म ज्ञानी ब्रह्म निष्ठि ब्रह्म स्वरूपी भाई संतोष सिंह जी ने सतगुरां दे प्रताप का जस का ग्रंथ लिखिया श्री गुरु प्रताप सूरज ग्रंथ तुसी चों बड़े सत्कार जो पंथ दी माया नाज हस्ती बड़े बदबार ज्ञानी प्रतपाल सिंह जी पासवान संगत लड़ीवार कथा सरवण करवे धरण गगन नवखंड में है जोत स्वरूपी रहियो भर धन मथुरा कछ भेद नहीं गुरु अर्जन प्रतख हर प्रतख हरि स्वरूप शहीदां ने सरपाज शांति दे सोमे बाणी के बोहेत जिन्हां नूं बालक अवस्था दे विच नाना सतगुरु श्री गुरु अमरदास साहिब जी पासों बार मिलिया सी बोहेत बाणी का बोहेत है गोद चुक के वचन कीता सी धानी भारी गुरु होवेगा बाणी का जहाज बनेगा बाणी के जहाज भारी गुरु धन श्री गुरु अर्जुन देव साहब जी महाराज जेड़े आप भावें तत्ती तवी ते बैठे जिन्हों का नाम लिया ही हिरदा शांत हो जाता मनुख का। इसलिए पाठ साहिबान ने कहा धरण गगन नव खंड में है जोत स्वरूपी रही हो भर धन मथुरा कछ भेद नहीं गुरु अर्जन प्रतख हर धरती ते प्रतख हर इस रूप आ परमेश्वर तत् विचार जह मथुरा जगतारण कोय वतार बनाए जप्यो जिने अर्जुन देव गुरु सिर संकट जोन गर बनायो। ऐसे श्री गुरु अर्जुन देव साहब जी महाराज जिन्हों का नाम लिया मुड़के गर्भ दुनिया विच नहीं पैदा पैंदा। आखो सतनाम
श्री वाहेगुरु।
फिर आखो जी सतनाम
श्री वाहेगुरु।
ऐसे श्री गुरु अर्जुन देव साहब जी सतगुरां नूं तसीहे दित्ते गए ਕਿਹਨਾਂ ਕਾਰਨਾਂ ਕਰਕੇ ਉਹ ਕਾਰਨ ਵੀ ਆਪ ਸੰਗਤਾਂ ਨੇ ਗਿਆਨੀ ਜੀ ਹੋਣਾ ਪਾਸੇ ਸਰਵਣ ਕੀਤੇ ਕਿਵੇਂ ਕਿਵੇਂ ਮਹਾਰਾਜ ਨੂੰ ਤਸੀਹੇ ਦਿੱਤੇ ਐਸੇ ਤਸੀਹੇ ਜਿਹੜੇ ਵਿਆਸਾ ਦਾ ਕਾਨੂੰਨ ਵਿਦਵਾਨ ਕਹਿੰਦੇ ਹੈ ਵੀ ਜਿਹਦੇ ਵਿੱਚ 84 ਮਨੁੱਖ ਨੂੰ ਤਸੀਹੇ ਦੇਣ ਦੇ ਤਰੀਕੇ ਲਿਖੇ ਦੇ ਉਹਨਾਂ ਵਿਚੋਂ ਇਹ ਤਰੀਕੇ ਸੀ ਸਤਿਗੁਰਾਂ ਨੂੰ ਜੋ ਅਤ ਕਠਨ ਤਾਈ ਦੇ ਨਾਲ ਮਨੁੱਖ ਨੂੰ ਤਸੀਹੇ ਦੇਣੇ ਜਾਤਨਾਮਾ ਦੇਣੀਆਂ ਉਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਇਹਨਾਂ ਨੇ ਦਿੱਤੀ। ਭਾਵੇਂ ਅਸੀਂ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਅਨੁਸਾਰ ਮੁੱਖ ਦੋਸ਼ੀ ਜਾਂ ਗੀਰ ਜਾਂ ਚੰਦੂ ਨੂੰ ਅਸੀਂ ਮੁੱਖ ਦੋਸ਼ੀ ਮੰਨ ਲੈਂਦੇ ਹਾਂ, ਬਾਬਾ ਪ੍ਰਿਥੀ ਚੰਦ ਵੀ ਇੱਕ ਨਾਲ ਪ੍ਰਮੁੱਖ ਦੋਸ਼ੀ ਮੰਨਿਆ ਜਾ ਸਕਦਾ। ਖੁਸਰੋ ਵਾਲੀ ਗੱਲ ਵੀ ਇੱਕ ਕਾਰਨ ਬਣੀ, ਪਰ ਜਿਹੜੀ ਅਲੀਗੜ੍ਹ ਯੂਨੀਵਰਸਿਟੀ ਹੈ ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਇਸ ਪ੍ਰਸੰਗ ਦੀ ਟਿੱਪਣੀ ਵਿੱਚ ਕਿ ਉੱਥੇ ਤੁਜਕੇ ਜਹਾਂਗੀਰੀ ਨਾਮ ਦਾ ਗ੍ਰੰਥ ਜੋ ਆਪ ਆਪਣੀ ਆਟੋਬਾਇਓਗ੍ਰਾਫੀ ਸਵੈ ਜੀਵਨੀ ਜਹਾਂਗੀਰ ਨੇ ਲਿਖੀ ਉਹਦੇ ਵਿਚ ਤਸਵੀ ਜਨਮ ਜਹਾਂਗੀਰ ਬਾਦਸ਼ਾਹ ਜੋ ਹਿੰਦੁਸਤਾਨ ਦਾ ਸੀ ਉਸ ਸਮੇਂ ਉਹ ਆਪ ਲਿਖਦਾ ਕਿ ਰਾਵੀ ਦੇ ਕੰਢੇ ਇੱਕ ਝੂਠ ਦੀ ਦੁਕਾਨ ਚੱਲ ਰਹੀ ਹੈ ਭਾਵ ਗੁਰੂ ਘਰ ਸਤਿਗੁਰੂ ਦਾ ਦਰਬਾਰ। ਉਹਨੇ ਆਪਣੇ ਮਨ ਦੀ ਪੜਾਸ ਬੜੇ ਅਪਸ਼ਬਦਾਂ ਦੁਆਰਾ ਬਾਹਰ ਕੱਢੀ ਤੇ ਉਸ ਤੁਜ ਕੇ ਜਹਾਂਗੀਰੀ ਦੇ ਵਿਚ ਲਿਖਿਆ। ਉੱਥੇ ਉਹ ਲਿਖਦਾ ਬੜੇ ਸਮੇਂ ਤੋਂ ਟਕਾਉਂਦਾ ਸੀ ਕਿ ਕਦੋਂ ਮੈਨੂੰ ਮੌਕਾ ਮਿਲੇ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਬਾਬਤ ਕੁਝ ਅਪਸ਼ਬਦ ਕਹਿ ਕੇ ਲਿਖਦਾ ਵੀ ਮੈਂ ਇਹਨਾਂ ਨੂੰ ਚਾਹੁੰਦਾ ਸੀ ਵੀ ਕਦੋਂ ਮੈਂ ਇਹਨਾਂ ਨੂੰ ਸ਼ਹੀਦ ਕਰ ਦੇਵਾਂ, ਲਿਖਦਾ ਮੈਂ ਮਾਰ ਦੇਵਾਂ। ਆਪਾਂ ਸਤਿਕਾਰਯੋਗ ਲਫ਼ਜ਼ ਵਰਤਣਾ ਹੈ। ਇਸ ਕਰਕੇ ਜਿਹੜੇ ਮੁੱਖ ਕਾਰਨ ਨੇ ਉਹ ਮੁੱਖ ਕਾਰਨ ਤਾਂ ਜਹਾਂਗੀਰ ਦਾ ਆਪ ਤਸਵੀ ਹੋਣਾ ਹੀ ਹੈ। ਦੂਸਰਾ ਵੱਡਾ ਕਾਰਨ ਚੰਦੂ ਵਾਲਾ ਵੀ ਹੈ ਤੇ ਤਿਰਥਿਕ ਦੰਦ ਵਾਲਾ ਵੀ ਸਹਾਇਕ ਕਾਰਨ ਹੈ, ਸੁਲਵੀ ਖਾਂ ਵਾਲੇ ਵਾਲੇ ਵੀ, ਇਹ ਸਾਰੇ ਕਾਰਨ ਇਕੱਠੇ ਹੋਏ ਜੇ ਗੁਰਮਤਿ ਦੀ ਕਸਵੱਟੀ ਤੇ ਵੇਖੀਏ ਤਾਂ ਇਹ ਸਾਰਾ ਹੀ ਖੇਲ ਸਤਿਗੁਰੂ ਮਹਾਰਾਜ ਦਾ ਹੈ। ਇਹ ਸਾਰਾ ਸੰਸਾਰ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਦ ਉਹ ਵੇਖੈ ਉਹਨਾਂ ਨਜ਼ਰ ਨਾਵੈ ਬਹੁਤਾ ਇਹ ਵਿਡਾਣ ਵਿਡਾਣ ਦਾ ਅਰਥ ਅਸਰਜ ਇਹ ਬੜੀ ਅਸਰਜ ਖੇਡ ਹੈ ਪਰਮੇਸ਼ੁਰ ਵਾਹਿਗੁਰੂ ਦੀ ਉਹ ਆਪ ਹੀ ਸਾਰੀ ਖੇਡ ਰਚਦੇ ਹੈ। ਇਹ ਸਰੀਰ ਸਤਿਗੁਰੂ ਲਈ ਤਾਂ ਕੁਝ ਵੀ ਗੱਲ ਨਹੀਂ ਹੈ, ਹਾੜ ਮਾਸ ਨਾੜੀ ਕੋ ਪਿੰਜਰ ਸਤਿਗੁਰੂ ਮਹਾਰਾਜ ਸੱਚੇ ਤਾਂ ਸੱਚੇ ਪਾਤਸ਼ਾਹ ਤਾਂ ਆਪ ਤਿੰਨਾਂ ਗੁਣਾਂ ਤੋਂ ਰਹਿਤ ਜੋਤ ਰੂਪ ਹਨ। ਸੋ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦਾ ਪ੍ਰਸੰਗ ਚੱਲਦੇ ਹੈ ਬੜੇ ਪ੍ਰੇਮ ਦੇ ਨਾਲ। ਸਾਰੀ ਸੰਗਤ ਫਤਿਹ ਪ੍ਰਵਾਨ ਗੱਜ ਵੱਜ ਕੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਪ੍ਰਾਪਤ ਚੰਦੋ ਦੁੜ ਚਿਤਵਤ ਚਿਤ ਗੁਰ ਬਾਤ
ਚੰਦੋ ਜਿਹਨੂੰ ਇੱਥੇ ਭਾਈ ਸਾਹਿਬ ਨੇ ਦੁਸ਼ਟ ਲਿਖਿਆ ਮਹਾਂ ਦੁਸ਼ਟ ਜੇ ਦੁਨੀਆਂ ਦੇ ਵਿੱਚ ਵੱਡੇ ਪਾਪੀ ਕੁਝ ਗਿਣੇ ਜਾਣ ਤਾਂ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਪਾਪੀ ਆਪਾਂ ਚੰਦੂ ਨੂੰ ਗਿਣਦੇ ਹਾਂ ਕਿਉਂਕਿ ਏਡੋ ਵੱਡਾ ਪਾਪ ਦੇਖੋ ਆਪਾਂ ਜੇ ਕੋਈ ਜੀਵ ਹੱਤਿਆ ਕਰੀਏ ਤਾਂ ਉਹਨੂੰ ਆਪਾਂ ਪਾਪ ਮੰਨਦੇ ਹਾਂ। ਬ੍ਰਾਹਮਣ ਕੈਲੀ ਘਾਤ ਕੰਜਕ ਅਣਚਾਰੀ ਕਾ ਧਾਨ, ਇਹ ਚਾਰ ਵਜਰ ਪਾਪ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਹੱਤਿਆ ਤਸੀਹ ਦੇਣੇ। ਦੇਖੋ ਆਪਾਂ ਪ੍ਰੇਮੀ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਮਹਾਰਾਜ ਦੇ ਦਰਬਾਰ ਦੀ ਸਜਾਵਟ ਲਈ ਦਿਨ ਰਾਤ ਇੱਕ ਕਰਦੇ ਹਾਂ। ਮੈਂ ਬਲਿਹਾਰ ਜਾਵਾਂ ਉਹਨਾਂ ਪ੍ਰੇਮੀਆਂ ਤੋਂ, ਸੰਗਤਾਂ ਤੋਂ, ਅੰਮ੍ਰਿਤ ਵੇਲੇ ਤੋਂ ਲੈ ਕਰਕੇ ਅੰਮ੍ਰਿਤ ਵੇਲੇ ਤੋਂ ਕੀ ਦਿਨ ਰਾਤ। ਰਾਤ ਮੈਂ 11:30 ਕੁ ਵਜੇ ਪ੍ਰਕਰਮਾ ਦੇ ਵਿੱਚ ਆਇਆ ਤੇ ਮੈਂ ਹੈਰਾਨ ਹੋ ਗਿਆ, ਪ੍ਰੇਮੀ ਉਸ ਵੇਲੇ ਵੀ ਦਰਬਾਰ ਦੀਆਂ ਪ੍ਰਕਰਮਾ ਧੋ ਰਹੇ ਸੀ। ਕਿੰਨਾ ਪ੍ਰੇਮ ਸਤਿਗੁਰੂ ਦੇ ਨਾਲ। ਇੱਕ ਪਾਸੇ ਇੱਕ ਦੁਸ਼ਟ ਪੁਰਖ ਸਤਿਗੁਰੂ ਨੂੰ ਤੱਤੀ ਤਵੀ ਤੇ ਬਿਠਾ ਰਿਹਾ, ਸਤਿਗੁਰੂ ਦੇ ਸੀਸ ਵਿੱਚ ਗਰਮ ਰੇਤ ਪਾ ਰਿਹਾ, ਕੈਸਾ ਪਾਪੀ ਆ। ਇੱਕ ਮਹਾਂ ਦੁਸ਼ਟ ਪਾਪੀ ਮੰਨਿਆ ਗੰਗੂ ਬ੍ਰਾਹਮਣ, ਜਿਹਨੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਧਰੋਹ ਘੁਮਾਇਆ, ਸ਼ਹੀਦ ਕਰਵਾਉਣ ਦੇ ਵਿੱਚ, ਗ੍ਰਿਫ਼ਤਾਰ ਕਰਾਉਣ ਦੇ ਵਿੱਚ ਮੁੱਖ ਦੋਸ਼ੀ ਹੈ। ਇਹ ਮਹਾਂਪਾਪੀ ਸਿੱਖ ਕੌਮ ਨੇ ਮੰਨੇ ਨੇ। ਸੋ ਇਹ ਜਿਹੜਾ ਚੰਦੂ ਦੋਸਤ ਹੈ, ਕਹਿੰਦੇ ਸਵੇਰੇ ਜਦੋਂ
ਉੱਠਿਆ
ਵੀ ਅੱਜ ਮੈਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਿਵੇਂ ਮੈਂ ਚਾਹੁੰਦਾ ਉਵੇਂ ਮਨਾ ਲਵਾਂਗਾ, ਨਹੀਂ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੈਂ ਜਿਉਂਦੇ ਨਹੀਂ ਰਹਿਣ ਦੇਣਾ। ਘਾਤ ਦਾ ਅਰਥ ਹੈ ਕਤਲ ਕਰ ਦੇਣਾ, ਮਾਰ ਦੇਣਾ, ਮੈਂ ਸਤਿਗੁਰੂ ਜੀ ਨੂੰ ਮਾਰ ਦੇਣਾ।
ਅਤਿ ਪ੍ਰਿਯ ਧਰਮ ਹਿਰਦੇ ਜਿਸ ਕੇਰੇ,
ਕਹਿੰਦੇ ਜਿਨ੍ਹਾਂ ਨੂੰ ਆਪਣਾ ਧਰਮ ਅਕਸ਼ਾ ਕਰਕੇ ਵਿਸ਼ੇਸ਼ ਕਰਕੇ ਪਿਆਰ ਆਇਆ। ਕਿਉਂਕਿ ਵਿਦਵਾਨ ਲਿਖਾਰੀ ਲਿਖਦੇ ਹੈ, ਕਹਿੰਦੇ ਜਿਵੇਂ ਕੋਈ ਤਲਾਅ ਹੋਵੇ ਤੇ ਤਲਾਅ ਦੇ ਵਿੱਚ ਕਮਲ ਦਾ ਫੁੱਲ ਨਾ ਹੋਵੇ, ਉਹ ਤਲਾਅ ਦੀ ਸ਼ੋਭਾ ਨੀਗੀ। ਇਸੇ ਤਰ੍ਹਾਂ ਕਹਿੰਦੇ ਜਿਵੇਂ ਤਲਾਅ ਦੇ ਵਿੱਚ ਫੁੱਲ ਨਹੀਂ ਤੇ ਤਲਾਅ ਦੀ ਸ਼ੋਭਾ ਨਹੀਂ, ਉਸੇ ਤਰ੍ਹਾਂ ਕਹਿੰਦੇ ਜਿਵੇਂ ਕੋਈ ਮਨੁੱਖ ਧਰਮੀ ਨਹੀਂ ਨਾ ਹੈ, ਧਰਮ ਤੋਂ ਹੀਣੇ ਮਨੁੱਖ ਦੀ ਵੀ ਗੁਰਸੰਗਤ ਦੀ ਸ਼ੋਭਾ ਨਹੀਂ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਸ੍ਰੀ ਗੁਰਬਾਣੀ ਦੇ ਅੰਦਰ ਵੀ ਜਿਹੜਾ ਬੇਸਵਾ ਦਾ ਪੁੱਤਰ ਹੈ ਉਹਦਾ ਕੋਈ ਨਾਮ ਨਹੀਂ, ਉਹਨੂੰ ਧਰਤੀ ਕਿਹਾ ਮਹਾਰਾਜ ਨੇ। ਜਾਂ ਕਹਿ ਦਿੱਤਾ ਬਾਣੀ ਵਿੱਚ, ਜਿਉਂ ਬੇਸਵਾ ਪੂਤ ਨਿਨਾਓ, ਉਹਦਾ ਕੀ ਪਿਤਾ ਦਾ ਨਾਮ ਕੀ ਰੱਖਾਂਗੇ। ਜਿਸ ਤਰ੍ਹਾਂ ਇੱਕ ਬੇਸਵਾ ਦਾ ਪੁੱਤਰ ਹੈ ਉਹਦਾ ਕੋਈ ਨਾਮ ਨਹੀਂ, ਇਸੇ ਤਰ੍ਹਾਂ ਨਿਗੁਰਾ ਮਨੁੱਖ ਹੈ ਉਹਦੇ ਕੋਲ ਗੁਰੂ ਦਾ ਨਾਮ ਨਹੀਂ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸ੍ਰੀ ਗੁਰਬਾਣੀ ਚ। ਅਧਰਮੀ ਪੁਰਖ ਨੂੰ ਮਹਾਰਾਜ ਨੇ ਬੇਸਵਾ ਦੇ ਪੁੱਤ ਦੀ ਤੁਲਤਾ ਦਿੱਤੀ ਹੈ, ਕਿਉਂਕਿ ਸਾਡੇ ਪਿਤਾ ਗੁਰਦੇਵ ਪਿਤਾ, ਗੁਰਦੇਵ ਮਾਤਾ, ਸਤਿਗੁਰੂ ਸਾਡੇ ਪਿਤਾ ਨੇ, ਸਤਿਗੁਰੂ ਸਾਡੀ ਮਾਂ ਹੈ, ਸਭ ਕੁਝ ਸਤਿਗੁਰੂ ਨੇ। ਜਿਸ ਨੇ ਗੁਰੂ ਨਹੀਂ ਧਾਰਨ ਕੀਤਾ, ਸਮਝ ਲਓ ਵੀ ਉਹ ਮਨੁੱਖ ਨਿਗੁਰਾ ਬੇਸਵਾ ਦੇ ਪੁੱਤਰ ਦੀ ਤਰ੍ਹਾਂ ਹੈ। ਕਹਿੰਦੇ ਜੇ ਇੰਦ ਬਿਨਾ ਜੋ ਮੰਦ ਨਿਸ, ਮੰਦ ਕੰਜ ਬਿਨ ਕਾਲ, ਜਿਵੇਂ ਚੰਦਰਮਾ ਤੋਂ ਬਿਨਾ ਰਾਤਰੀ ਸ਼ੋਭਾ ਨਹੀਂ ਦਿੰਦੀ। ਮੱਸਿਆ ਦੀ ਜਿਹੜੀ ਰਾਤ ਹੈ ਧੁੱਪ ਹਨੇਰਾ ਹੁੰਦਾ, ਚੰਦਰਮਾ ਨਹੀਂ ਹੁੰਦਾ, ਰੋਸ਼ਨੀ ਨਹੀਂ ਹੁੰਦੀ, ਆਕਾਸ਼ ਸੋਹਣਾ ਨਹੀਂ ਲੱਗਦਾ। ਪੂਰਨਮਾਸੀ ਦੀ ਰਾਤ ਕਿੰਨੀ ਸੋਹਣੀ ਲੱਗਦੀ ਹੈ, ਚੰਦਰਮਾ ਦੀ ਵੀ ਰੋਸ਼ਨੀ ਹੁੰਦੀ ਹੈ। ਇੰਦ ਬਿਨਾ ਜੋ ਮੰਦ ਨਿਸ, ਕਹਿੰਦੇ ਜਿਵੇਂ ਨਿਸ ਰਾਤਰੀ ਚੰਦਰਮਾ ਤੋਂ ਬਿਨਾਂ ਸੋਭਦੀ ਨਹੀਂ ਨਾ ਹੈ। ਮੰਦ ਕੰਜ ਬਿਨ ਕਾਲ, ਕਿਉਂ ਇਵੇਂ ਕਹਿੰਦੇ ਜਿਹੜਾ ਜੀਵ ਹੈ ਉਹ ਧਰਮ ਤੋਂ ਵਿਹੋਣਾ ਸੋਭਦਾ ਨਹੀਂ ਹੈ, ਤਾਂ ਕਿ ਧਰਮ ਨਾ ਟਾਲ, ਇਸ ਕਰਕੇ ਧਰਮ ਤੋਂ ਵਿਹੋਣਾ ਨਹੀਂ ਹੋਣਾ। ਤੇ ਸਤਿਗੁਰੂ ਦਾ ਧਰਮ ਆਪਣਾ ਸਭ ਤੋਂ ਪਿਆਰਾ ਸੀ। ਆਪਾਂ ਅਰਦਾਸਾਂ ਕਰਦੇ ਹਾਂ ਗੁਰੂ ਕੇ ਸਿੱਖਾਂ ਦੀਆਂ, ਜਿਨ੍ਹਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਬੰਦ ਪਟਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਖੋ ਜੀ ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਸਾਧਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ
ਸ੍ਰੀ ਵਾਹਿਗੁਰੂ
ਰੋਜ਼ ਅਸੀਂ ਪੜ੍ਹਦੇ ਹਾਂ ਰੋਜ਼ ਜਿਨ੍ਹਾਂ ਨੇ ਧਰਮ ਨਹੀਂ ਹਾਰਿਆ ਧਰਮ ਸਭ ਤੋਂ ਪਿਆਰਾ ਮਨੁੱਖ ਨੂੰ ਧਰਮੀ ਪੁਰਖ ਨੂੰ ਚੰਦੂ ਕਹਿਣ ਲੱਗਿਆ ਵੀ ਜੇ ਸਤਿਗੁਰੂ ਨੂੰ ਸਭ ਤੋਂ ਵੱਧ ਧਰਮ ਪਿਆਰਾ ਹੈ ਉਹ ਧਰਮ ਤੋਂ ਇਹਨਾਂ ਨੂੰ ਹੀਣੇ ਕਰੂੰਗਾ ਮੈਂ ਇਹਨਾਂ ਨੂੰ ਵੱਡਾ ਭੈ ਦੇਵਾਂਗਾ ਇਹਨਾਂ ਨੂੰ ਡਰ ਦੇਣਾ ਹੈ
ਕਰੋ ਅੱਜ ਬਿਰ ਸੁਤਾ ਸਗਾਏ
ਅੱਜ ਕਹਿੰਦਾ ਇਹਨਾਂ ਨੂੰ ਮੈਂ ਆਪਣੀ ਪੁੱਤਰੀ ਦੀ ਸਗਾਈ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਨਾਤਾ ਜੋੜਨ ਦੇ ਲਈ ਮੈਂ ਅੱਜ ਤੁਸੀਂ ਇਹ ਦੇਖ ਕੇ ਇਹਨਾਂ ਨੂੰ ਮਨਾ ਹੀ ਲੈਣਾ ਹੈ
ਚਰਮ ਦਿਓ ਮਜਵਾਏ
ਜੇ ਨਾ ਮੰਨਣਗੇ ਤਾਂ ਫਿਰ ਇਹਨਾਂ ਨੂੰ ਇੱਕ ਹੋਰ ਮੈਂ ਅੱਜ ਦੁਖਦਾਈ ਸਜ਼ਾ ਦੇਊਂਗਾ ਗਊ ਦਾ ਕੱਚਾ ਚਮ ਲੈ ਕੇ ਉਹਦੇ ਵਿੱਚ ਇਹਨਾਂ ਨੂੰ ਮੜ ਦੇਵਾਂਗੇ ਬੜੀ ਭਿਆਨਕ ਸਜ਼ਾ ਆਪਣੇ ਆਪ ਵਿੱਚ ਜਹਾਂਗੀਰ ਨੇ ਖੁਸਰੋ ਨੂੰ ਆਪਣਾ ਪੁੱਤਰ ਜਾਣ ਕੇ ਉਹਨੂੰ ਤਾਂ ਕੈਦ ਵਿੱਚ ਪਾ ਦਿੱਤਾ ਸੀ ਪਰ ਜਿਹੜੇ ਖੁਸਰੋ ਦੇ ਸਾਥੀ ਸੀ ਉਹਨਾਂ ਨੂੰ ਗਊ ਦੇ ਚਮ ਵਿੱਚ ਮਰਵਾ ਕੇ ਮਰਵਾਇਆ ਸੀ ਤੰਗ ਕਰ ਕਰਕੇ ਦੁਖੀ ਕਰ ਕਰਕੇ ਦੁੱਖ ਦੇ ਤੁਸੀਂ ਇਹ ਦੇ ਕੇ ਕੱਚਾ ਚਮ ਜਦੋਂ ਕਿਸੇ ਮਨੁੱਖ ਦੇ ਸਰੀਰ ਤੇ ਗਊ ਦਾ ਮੜਿਆ ਜਾਂਦਾ ਉਦੋਂ ਬਾਅਦ ਚ ਉਹਨੂੰ ਧੁੱਪ ਤੇ ਧੁੱਪ ਵਿੱਚ ਬਿਠਾ ਦਿੰਦੇ ਸੁੱਕਦਾ ਜਿਉਂ ਜਿਉਂ ਸੁੱਕਦਾ ਹੈ ਤਿਉਂ ਤਿਉਂ ਸਰੀਰ ਤੇ ਕਸਾ ਆਉਂਦਾ ਹੈ ਸਰੀਰ ਕਸਿਆ ਜਾਂਦਾ ਹੈ ਜਿਉਂ ਜਿਉਂ ਸੁੱਕਦਾ ਹੈ ਤਿਉਂ ਤਿਉਂ ਕਸਾ ਕੇ ਮਨੁੱਖ ਦੇ ਪ੍ਰਾਣ ਨਿਕਲਦਿਆਂ ਸਾਂਹ ਘੁੱਟਦਾ ਹੈ ਐਸੇ ਤੁਸੀਂ ਇਹ ਕਹਿੰਦਾ ਵੀ ਜੇ ਅੱਜ ਨਾ ਮੰਨੇ ਸਗਾਈ ਲਈ ਤਾਂ ਮੈਂ ਕੱਚਾ ਗਊ ਦਾ ਚਮ ਲੈ ਕੇ ਸਤਿਗੁਰੂ ਜੀ ਤੇ ਮੜ ਦੇਣਾ
ਹੈ
ਮਨ ਵਿੱਚ ਚਿਤਵਣੀਆਂ ਕਰਦੇ ਹੈ ਚਿਤਵਦਾ ਮਨ ਵਿੱਚ ਸੋਚਦਾ ਸਤਿਗੁਰੂ ਜੀ ਵੱਲ ਆਇਆ ਹੈ
ਬੈਠੇ ਦੁਸ਼ਟ
ਦੇ ਮਨ ਦੇ ਵਿੱਚ ਕੜਾ ਕ੍ਰੋਧ ਹੈ ਕ੍ਰੋਧ ਗੁਰਸੰਗਤ ਜੀ ਬੜਾ ਭੈੜਾ ਹੈ ਦੇਖੋ ਜਿਹੜੀ ਜ਼ਹਿਰ ਹੈ ਨਾ ਜ਼ਹਿਰ ਕਿਸੇ ਸ਼ੀਸ਼ੇ ਚ ਪਾਈ ਹੋਵੇ ਉਹ ਜਿਸ ਭਾਂਡੇ ਵਿੱਚ ਪਾਈ ਹੈ ਜ਼ਹਿਰ ਉਹ ਭਾਂਡੇ ਦਾ ਨੁਕਸਾਨ ਨਹੀਂ ਕਰਦੇ ਜਿਹੜਾ ਜ਼ਹਿਰ ਨੂੰ ਪੀਊਗਾ ਉਹਦਾ ਨੁਕਸਾਨ ਹੋਵੇਗਾ ਕਿਸੇ ਵਿਦਵਾਨ ਨੇ ਲਿਖਿਆ ਕਹਿੰਦੇ ਜਿਹੜਾ ਕ੍ਰੋਧ ਹੈ ਨਾ ਉਹ ਜ਼ਹਿਰ ਨਾਲੋਂ ਵੀ ਭੈੜਾ ਹੈ ਜਿਸ ਭਾਂਡੇ ਵਿੱਚ ਜਿਸ ਸਰੀਰ ਵਿੱਚ ਕ੍ਰੋਧ ਹੈ ਨਾ ਉਹ ਭਾਂਡੇ ਦਾ ਸਰੀਰ ਦਾ ਹੀ ਨੁਕਸਾਨ ਕਰ ਦਿੰਦਾ ਕ੍ਰੋਧ ਆਖੋ ਸਭ ਨਾਲ
ਸ੍ਰੀ ਵਾਹਿਗੁਰੂ
ਐਸਾ ਕ੍ਰੋਧ ਭੈੜਾ ਹੈ ਇਸੇ ਲਈ ਸਤਿਗੁਰੂ ਜੀ ਨੇ ਗੁਰਸਿੱਖ ਨੂੰ ਕਿਹਾ ਵੀ ਇਹ ਪੰਜਾਂ ਤੋਂ ਸਤਿਗੁਰੂ ਅੱਗੇ ਅਰਦਾਸਾਂ ਕਰਕੇ ਦੂਰ ਰਹਿਣਾ ਚੰਦੂ ਦੇ ਅੰਦਰ ਦੁਸ਼ਟ ਅੰਦਰ ਬੇਮੁਖ ਅੰਦਰ ਬੜਾ ਤੈਨੂੰ ਕ੍ਰੋਧ ਪੈਦਾ ਹੋਇਆ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਕਰਕੇ ਇਉਂ ਕਹਿਣ ਲੱਗਿਆ ਹੈ
ਅਬਲੋ ਨਾ ਤਾਲੋ ਮਨ ਮਨਾ
ਕਹਿੰਦੇ ਹੁਣ ਤਾਂ ਮੇਰਾ ਧੀ ਦਾ ਰਿਸ਼ਤਾ ਜਿਹੜਾ ਹੈ ਤੁਸੀਂ ਪ੍ਰਵਾਨ ਕਰ ਲੈਣਾ ਕਰੋ
ਸਕਲ ਮੁਲਕ ਮਾਲਕ ਅਭਿਸ਼ਾਓ
ਦੇਖੋ ਬਾਦਸ਼ਾਹ ਜਹਾਂਗੀਰ ਸਾਰੀ ਧਰਤੀ ਦਾ ਕਹਿ ਲੋ ਕਿਉਂਕਿ ਉਸ ਵੇਲੇ ਗਲੋਬਲਾਈਜੇਸ਼ਨ ਦਾ ਸਮਾਂ ਨਹੀਂ ਸੀ ਹੈ ਅੱਜ ਸਾਰੀ ਧਰਤੀ ਮਨੁੱਖ ਦੀ ਜੇਬ ਦੇ ਵਿੱਚ ਕੈਦ ਹੈ ਜੇ ਕਹਿ ਲਈਏ ਵੇਖੋ ਇੰਟਰਨੈਟ ਦਾ ਜ਼ਮਾਨਾ ਹੈ ਆਪਾਂ ਸਾਰੀ ਧਰਤੀ ਤੇ ਕੀ ਕੁਝ ਹੋ ਰਿਹਾ ਉਹ ਇੱਕ ਸੈਕਿੰਡ ਦੇ ਵਿੱਚ ਸਾਨੂੰ ਖ਼ਬਰ ਮਿਲ ਸਕਦੀ ਹੈ ਸਾਰੀ ਦੁਨੀਆ ਮਨੁੱਖ ਦੇ ਕੋਲ ਹੈ ਉਸ ਵੇਲੇ ਨਹੀਂ ਸੀ ਉਸ ਵੇਲੇ ਦਾ ਪੂਰਾ ਹਿੰਦੁਸਤਾਨ ਆਪਸ ਵਿੱਚ ਨਾਲ ਜੁੜਿਆ ਨਹੀਂ ਸੀ ਹੋਇਆ ਇਸ ਕਰਕੇ ਇੱਥੇ ਵਚਨ ਲਿਖਿਆ ਕਹਿਣ ਲੱਗੇ ਚੰਦੂ ਕਹਿੰਦਾ ਮਹਾਰਾਜ ਸਾਡਾ ਬਾਦਸ਼ਾਹ ਜਹਾਂਗੀਰ ਹੈ ਸਾਰੀ ਧਰਤੀ ਦਾ ਬਾਦਸ਼ਾਹ ਹੈ
ਇਸ ਦੀਵਾਨ ਮੈਂ ਬੈਠ ਚੁੱਪਾ ਹੋਂ
ਉਹਦਾ ਜਿਹੜਾ ਦੀਵਾਨ ਹੈ ਨਾ ਉਹਦੀ ਕਚਹਿਰੀ ਹੈ ਬਾਦਸ਼ਾਹ ਜਹਾਂਗੀਰ ਦੀ ਉਹਦੀ ਕਚਹਿਰੀ ਦੇ ਵਿੱਚ ਮੈਂ ਬੈਠਦਾਂਗਾ ਦੇਖੋ ਕਿੱਡਾ ਵੱਡਾ ਮਾਣ ਸਮਝਦਾ ਧਿਆਨ ਦੇਣਾ ਥੋੜਾ ਰੋਜ਼ਾਨਾ ਪੜ੍ਹਦੇ ਹਾਂ ਸੋ ਕਹੋ ਤਲ ਗੁਰ ਸੇਵੀ ਹੈ ਅਹਿਨ ਸਹਿਜ ਪੜੋ ਪੜੋ ਸਾਰੀ ਸੰਗਤ सो कह तल गुरु सेवी एहन सुसहज
सुभाए
दर्शन परसे गुरु तै
जन्म मरण दुख जाए
है सिफत खसम दी
मोर हर्षो कुरशो चटिया
सुख जिठे सत्ये पातशाह
मल जन्म जन्म दी कटिया
अगे की पढ़ते हैं जी सज्जन सच्चा
पातशाह
सिर जिस पास बैठिया सोई
सबना
तीसरे श्लोक विच जिस पास बैठिया सोई है जिस सतगुरु दे कोल बैठिया लोक ते परलोक विच शोभा मिलती है। आखो जी सतनाम
श्री वाहिगुरु।
सतगुरु की संगत व्यर्थ नहीं है सहत फल दे सफली है। किदा मान झूठा मान महसूस कर लिया कहना मैं ऐसे बादशाह की कचहरी के बीच में बैठदा हां
जै लग राज तुरक पत केरा जै लग हुक्म चलत है मेरा
इथों तक बादशाह जहांगीर का हुक्म चलता है उथो तक के तुसी समझ लो भी मेरा भी हुक्म चलता क्योंकि मैं बादशाह का कचहरी के बैठन वाला वजीर हाँ बादशाह का हुक्म चलता उथो तक के मेरा भी हुक्म मनिया जाता है।
रास ना तनक तो मन मैं जाना
कहने तनक मात्र भी भाव तिणके मात्र भी रता जिन्ना भी मेरा डर नहीं मनिया जिमें आप सतगुरु का भय नहीं मानते। मैं अपनी गल कर रहा क्योंकि बकता तीन तरह का विद्वाना ने मने तीनों तरह श्री गुरबाणी के उपदेश दिता सतगुरु ने मन रे कौन कुमत तै लीनी की कह रहे महाराज हे मेरे मना तै केड़ी पुठी मत लै ली अपने मन नो उत्तम बकता है जिहड़ा अपने मन नूं संबोधन होके कहे अपने मन नूं संबोधन होके वेखिए कि असीं धन श्री गुरु ग्रंथ साहिब जी महाराज का पूरन सत्कार करदे हां तां होना चाहिए। बहुत वड्डे भाग ने आ संगतां दे जिहड़े सत्कार करदे हो अदब करदे हो बहुत वड्डे भाग क्योंकि जिन नानक सतगुर पूजे आ तिन हर पूज कहदे जी पूज
करावा
जिन्होंने सतगुरु नु पूजिया उन्होंने सतगुरु पूजा करवाउंदे आखो सतनाम
श्री वाहिगुरु।
जिन्होंने सतगुरु नु पूजिया सतगुरु उन्होंने पूजा करवाउंदे आ पर जिहड़े सतगुरु की निरादरी करदे आ बेअदबियां करदे आ मैनू खिमा कर देना घर दे विच अखंड पाठ साहिब कराया आम करके ये कुछ मैं बड़ा वेख्या ये श्री गुरु ग्रंथ साहिब जी महाराज सत्ते पातशाह का पावन सवारा पावन स्वरूप है जदों हजे भोग पै तो घर वाले कहणगे बाबा जी सेती करो पांच सिंह तैयार ने महाराज का स्वरूप आपां घरों छड्डिया ये क्योंकि प्रौणियां ने इत्थे बैठना है कहिंदे ना जी आम लोग प्रौणियां ने इत्थे बैठना है तो प्रौणे इत्थे बैठ के की करदे आ बोतलां खोलियां जांदियां जिथे जाए वह मेरा सतगुरु सो थान सुहावा ते की थान वो थान से सुहावा सो बनीक रहन दिंदे आ जिहड़े रहन दिंदे आ भागां वाले जिथे सतगुरु गुरु तेग बहादुर साहिब जी महाराज एक बार आके बैठ गए असीं रोजाना पूजदे आ निता प्रति मत्थे टेकदे आ कि श्री गुरु ग्रंथ साहिब जी गुरु ने जो तोहा जोत साए सह काया फेर पलटी है उही जोत है उही जुगती है सानू हुक्म भी एहो होया कलगी आले पातशाह पिता सतगुरु का आग्ञा भई अकाल की पवै चलायो पंथ सब सिखण को हुक्म है गुरु मान्यो गुरु ग्रंथ जी मान्यो प्रगट गुरां के दे प्रगट गुरां की दे आ कई शंके करते हैं ना जी गुरु साहब नू रुमाले सर्दियां गर्मी आले नहीं पाने जी एसी क्यों लाया उन्होंने कहो ਜੇ ਸਾਡੇ ਗੁਰੂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇ ਹੋ ਪ੍ਰਗਟ ਗੁਰਾਂ ਕੇ ਦੇ ਪ੍ਰਤੱਖ ਸਤਿਗੁਰੂ ਜਾਣ ਕੇ ਵੀ ਆਪ ਗੁਰੂ ਨਾਨਕ ਸਾਹਿਬ ਆਪ ਗੁਰੂ ਤੇਗ ਬਹਾਦਰ ਸਾਹਿਬ ਪ੍ਰਤੱਖ ਸਜੇ ਹੋਏ ਨੇ ਪ੍ਰਤੱਖ ਨੇ ਜਦੋਂ ਪ੍ਰਤੱਖ ਜਾਣ ਕੇ ਮੱਥਾ ਟੇਕੋਗੇ ਪ੍ਰਤੱਖ ਜਾਣ ਕੇ ਕੁਝ ਮੰਗੋਗੇ ਨਾ ਅਰਦਾਸ ਕਰੋਗੇ ਤਤ ਸ਼ੈਨ ਸਤਿਗੁਰੂ ਨੇ ਕਿਰਪਾ ਕਰ ਦੇਣੀ ਆ ਸਾਡਾ ਮੇਰੇ ਵਰਗੇ ਦਾ ਧਿਆਨ ਕਿਤੇ ਹੋਰ ਆਉਂਦਾ ਤੇ ਅਸੀਂ ਮੱਥਾ ਟੇਕੀ ਜਾਂਦੇ ਹਾਂ ਅਰਦਾਸ ਕਰੀ ਜਾਂਦੇ ਹਾਂ ਮਨ ਕਿਤੇ ਹੋਰ ਤੁਰਿਆ ਫਿਰਦਾ ਭਰੋਸਾ ਨਹੀਂ ਹੁੰਦਾ ਭਰੋਸਾ ਹੋਣਾ ਚਾਹੀਦਾ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਆਪਾਂ ਵਿਚਾਰ ਕਰ ਰਹੇ ਸਾਂ ਵੀ ਸਤਿਗੁਰੂ ਦਾ ਸਤਿਕਾਰ ਸਤਿਗੁਰੂ ਦਾ ਆਦਰ ਜਿੰਨਾ ਅਸੀਂ ਕਰ ਸਕੀਏ ਓਨਾ ਹੀ ਥੋੜਾ ਗਾ ਓਨਾ ਹੀ ਥੋੜਾ ਹੈ ਘਰਾਂ ਦੇ ਵਿੱਚ ਮਹਾਰਾਜ ਸਾਹਿਬ ਦੇ ਸਰੂਪ ਰੱਖੇ ਆਪਣੋ ਆਪਣੇ ਵਿਚਾਰ ਨੇ ਪਰ ਆਪਾਂ ਮਨ ਵਿੱਚ ਵਿਚਾਰੀਏ ਸੋਚੀਏ ਕਿ ਅਸੀਂ ਜਿੰਨਾ ਸਤਿਕਾਰ ਗੁਰੂ ਘਰ ਵਿੱਚ ਮਹਾਰਾਜ ਦੇ ਸਰੂਪ ਦਾ ਹੋ ਸਕਦਾ ਕਿ ਘਰਾਂ ਵਿੱਚ ਅਸੀਂ ਓਨਾ ਕਰ ਸਕਦੇ ਹਾਂ ਮੈਂ ਇਸ ਡਿਸਪਿਊਟ ਵਿੱਚ ਨਹੀਂ ਪੈਣਾ ਚਾਹੁੰਦਾ ਇਹਨੂੰ ਵਿਵਾਦ ਵਿੱਚ ਨਹੀਂ ਲਿਜਾਣਾ ਚਾਹੁੰਦਾ ਇਹ ਅਸੀਂ ਵਿਚਾਰ ਕਰਨੀ ਹੈ ਆਪਣੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲਈ ਦਾਸ ਦੀ ਬੇਨਤੀ ਹੈ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਮਹਾਰਾਜ ਕਹਿੰਦੇ ਸ਼ਬਦ ਗੁਰ ਪੀਰਾ ਸ਼ਬਦ ਗੁਰੂ ਹੈ ਇੱਕ ਇੱਕ ਸ਼ਬਦ ਸਾਡਾ ਗੁਰੂ ਹੈ ਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਪ੍ਰਕਾਸ਼ ਹੈ ਮੈਂ ਅੱਖੀਂ ਵੇਖਿਆ ਅੱਖੀਂ ਵੇਖੀ ਗੱਲ ਸਤਿਗੁਰੂ ਦੀ ਹਜ਼ੂਰੀ ਵਿੱਚ ਕਹਿ ਰਹੇ ਹਾਂ ਇੱਕ ਪਾਸੇ ਬਾਥਰੂਮ ਹੈ ਤੇ ਬਾਥਰੂਮ ਦੇ ਨਾਲ ਹੀ ਬਾਥਰੂਮ ਤੋਂ ਛੋਟੇ ਕਮਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਾ ਪ੍ਰਕਾਸ਼ ਤੇ ਉੱਥੇ ਫਿਰ ਬਰਕਤਾਂ ਸਤਿਗੁਰੂ ਦੀਆਂ ਵਰਤਣਗੀਆਂ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਮਿਲਣਗੀਆਂ ਦੱਸ ਨੇ ਆਪ ਇੱਕ ਥਾਂ ਜਾ ਕੇ ਗੁਰਸਿੱਖਾਂ ਦੇ ਨਾਲ ਕਿਸੇ ਡਾਕਟਰ ਦੇ ਘਰੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪੇਟੀ ਦੇ ਵਿੱਚ ਪਿਆ ਪੇਟੀ ਵਿੱਚ ਲਿਆਉਂਦਾ ਸਰੂਪ ਅਸੀਂ ਤਾਂ ਸ੍ਰੀ ਗੁਰਬਾਣੀ ਦੇ ਜਿਹੜੇ ਗੁਟਕੇ ਨੇ ਉਹਨਾਂ ਦੀ ਸੇਵਾ ਸੰਭਾਲ ਪੂਰਨ ਕਰ ਲਈਏ ਸਤਿਗੁਰੂ ਮਹਾਰਾਜ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਸੀ ਵੀ ਜਪਜੀ ਸਾਹਿਬ ਦੇ ਪਾਠ ਬਦਲੇ ਭਾਈ ਗੋਪਾਲੇ ਨੂੰ ਆ ਗੁਰਤਾ ਗੱਦੀ ਦੇ ਰਹੇ ਸੀ ਇੱਕ ਜਪਜੀ ਸਾਹਿਬ ਦੇ ਪਾਠ ਬਦਲੇ ਦੇਖੋ ਸਤਿਕਾਰ ਦੀ ਗੱਲ ਵਿਚਾਰੀ ਆਪਾਂ ਆਪਣੇ ਮਨ ਚ ਵਿਚਾਰਨਾ ਵੀ ਸਤਿਗੁਰੂ ਦਾ ਸਤਿਕਾਰ ਕਿਵੇਂ ਕਰਨਾ ਹੈ ਬਾਣੀ ਦਾ ਸਤਿਕਾਰ ਕਿਵੇਂ ਕਰਨਾ ਅਦਬ ਕਿਵੇਂ ਕਰਨਾ ਹੈ ਸਤਿਗੁਰੂ ਨੂੰ ਇਹ ਮੰਨਣਾ ਹੈ ਵੀ ਸਤਿਗੁਰੂ ਪ੍ਰਗਟ ਗੁਰਾਂ ਕੇ ਦੇ ਜੇ ਕੁਝ ਪ੍ਰਾਪਤ ਕਰਨਾ ਹੈ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਕਹਿਣ ਲੱਗਿਆ ਜੇ ਤੁਸੀਂ ਮੇਰਾ ਭੈ ਨਹੀਂ ਮੰਨਦੇ ਮੇਰਾ ਹੁਕਮ ਬਾਦਸ਼ਾਹ ਦੇ ਹੁਕਮ ਵਾਂਗੂ ਸਾਰੀ ਧਰਤੀ ਦੇ ਚੱਲਦਾ ਸਭ ਲੋਕ ਹੁਕਮ ਮੰਨਦੇ ਹੈ ਪਰ ਤੁਸੀਂ ਰਤਾ ਜਿੰਨਾ ਵੀ ਮੈਂ ਇੱਥੋਂ ਡਰਦੇ ਨਹੀਂ ਜਿਵੇਂ ਕਿਸੇ ਕੰਗਾਲ ਦਾ ਕੋਈ ਅਨਾਦਰ ਕਰਦੇ ਹੋਵੇ ਨਾ ਬੇਇੱਜ਼ਤੀ ਕਰ ਦਿੰਦਾ ਕੋਈ ਭਿਖਾਰੀ ਹੋਵੇ ਮੰਗਤਾ ਹੋਵੇ ਉਹਦੀ ਆਪਾਂ ਨਿਰਾਦਰੀ ਕਰ ਦਿੰਦੇ ਹਾਂ ਅੱਜ ਕੱਲ੍ਹ ਤਾਂ ਭਿਖਾਰੀ ਵੀ ਸਹੀ ਨਹੀਂ ਰਹੇ ਦਿੱਲੀ ਦੇ ਵਿੱਚ ਇੱਕ ਅਖਬਾਰ ਚ ਰਿਪੋਰਟ ਪੜ੍ਹੀ ਸੀ ਦਾਸ ਨੇ ਗੁਰਮੁਖ ਨੇ ਦੱਸਿਆ ਅਖਬਾਰ ਵਾਲਾ ਲਿਖਦਾ ਕਹਿੰਦਾ ਵੀ ਇੱਕ ਥਾਂ ਜਿੱਥੇ ਬੱਤੀ ਹੁੰਦੀਆਂ ਨਾ ਲਾਈਟਾਂ ਲੱਗੀਆਂ ਹੁੰਦੀਆਂ ਨੇ ਬੱਤੀ ਹੁੰਦੀ ਹੈ ਗੱਡੀਆਂ ਰੁਕਦੀਆਂ ਜੇ ਇੱਕ ਭਿਖਾਰੀ ਨੂੰ 5 ਰੁਪਏ ਦਾ ਸਿੱਕਾ ਇੱਕ ਵਾਰੀ ਕੋਈ ਦੇਵੇ ਤਾਂ ਸ਼ਾਮ ਤੱਕ ਘੱਟੋ ਘੱਟ 500 ਵਾਰੀ ਬੱਤੀ ਹੋ ਜਾਂਦੀ ਆ ਤੇ ਵੇਖ ਲਓ ਵੀ ਇੱਕ ਭਿਖਾਰੀ ਨੂੰ ਦਿਹਾੜੀ ਕਿੰਨੀ ਬਣ ਗਈ ਉਹਨਾਂ ਦੇ ਗੈਂਗ ਬਣੇ ਹੋਏ ਨੇ ਚੋਰੀਆਂ ਕਰਦੇ ਆ ਲੋਕ ਨਸ਼ੇ ਕਰਦੇ ਆ ਗਲਤ ਢੰਗ ਵਰਤਦੇ ਆ ਪਰ ਰਾਤਨ ਭਿਖਾਰੀਆਂ ਦੀ ਗੱਲ ਕੁਝ ਹੋਰ ਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਰਹਿਤ ਨਾਮਿਆਂ ਚ ਹੁਕਮ ਕੀਤਾ ਹੈ ਵੀ ਜਿਹੜਾ ਬੀੜੀ ਸਿਗਰਟ ਪੀਣ ਵਾਲਾ ਹੈ ਉਹਨੂੰ ਜੇ ਅਸੀਂ ਪਾਣੀ ਵੀ ਪਿਆਉਣੇ ਆ ਸ਼ਰਾਬ ਪਿਆਉਣ ਜਿੰਨਾ ਪਾਪ ਲੱਗੇਗਾ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ
ਐਸੇ ਵੇਲੇ ਤਾਂ ਦੂਰ ਦੀ ਗੱਲ ਆ ਜਿਹੜਾ ਤੰਬਾਕੂ ਵਰਤਣ ਵਾਲਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ ਤੁਸੀਂ ਤਾਂ ਮੇਰਾ ਪ੍ਰਤਾ ਜਿੰਨਾ ਵੀ ਸਤਿਕਾਰ ਨੇ ਕੀਤਾ ਇਉਂ ਨਰਾਦਰੀ ਕਰਦੇ ਜਿਵੇਂ ਕੋਈ ਭਿਖਾਰੀ ਦੀ ਨਰਾਦਰੀ ਕਰਦਾ ਹੈ
फल अब ले रो दुख कनो
और ही तो फल मिल लिया जिड़ी मेरी निरादरी की हूं तुम दुख भोगते हो
बिना धर्म कर अब
लगे हूं तहन धर्म तो हीणा करके मैं मारांगा धर्म तो हीणा करके तहन कतल करांगा
इन चरम को लेकर गिला
गऊ का चम लिया करके गिला चम थे शरीर ते मड़ांगे
जे तक तो डीला
लग्या भी तुहाडा जेड़ा शरीर है ओ साडे तुहाडे सारे शरीर नू चम दे विच मलना है
आत्म मैं देउ बिठाए
सारे तुहाडे शरीर नू चम दे विच गिल्ले च मड़ के धुप दे विच बिठा देवांगे
उस कै प्राण तुए बिन चाहे
त्यों ज्यों ओ गऊ दा चम सुकेगा त्यों त्यों तुहाडे प्राण निकलणगे चंदू महाराज सचे पातशाह नू इउं डरावा दे रहा है
उन्हें पथों मैं अपने सिपाही
कहन लग्या भी मैं जड़े मेरे सिपाही हां
घर को लूट ले तन पाए
उन्हां सिपाहियां नू तुहाडे घर मैं भेजांगा ते तुहाडे घर नू गुरु घर नू लुट लियाउणगे
तब नंदन तेरा
तुहाडे जड़े सुपुत्र ने मेरी पीरी दे मालक दाल भंजन गुरु सूरमा बड़ गोदा बहु परोपकारी परोपकारी सतगुरु महाबली जोधे धन श्री गुरु हर गोबिंद साहब जी सच्ची सरकार सच्चे पातशाह जी दबावत कह रहा कहना मैं उन्होंने पकड़ लियावांगा
इसी रीत दे कष्ट बडेरा
इस तरह तुहानू बड़े कष्ट बड़े तसीहे होर देवांगे
करो घात मैं जीवत छोड़ा
तुहानू हुण जिउंदे नहीं छड़ना तुहानू हुण मैं मिथ लिया भी मार देना है
बिना बंस करो दुख घूरा
लग्या भी मैं हुण तुहाडे पुत्र नू साहिबजादे नू भाव सतगुरु जी नू भी कहना पकड़ लियाउणा उहनां नू भी मार देना ते तुहानू भी मार देना तुहाडे बंस ही खत्म कर देनी है बंस तो हीणे हो के तुसीं दुखी होवोंगे
तनाता मानो आज
नहीं ता तुसीं मेरा वचन मन के मेरी धी का रिश्ता प्रवान कर लो मेरी लड़की का जेड़ा रिश्ता है उन्हों तुसी अपने पुत्र लिए प्रवानना करो
बच्चे प्राण सब सुधरा काज
जे तुसी ये गल प्रवान कर लो ये शर्त मान लो ता सारे कार्य सवरदाने हन
सुलही सुलभी पृथिया मरियो
फिर तुहाडे कहिंदा प्राण भी बच जाणगे देखो सुलही खा सुलभी खा बाबा पृथ्वी चंद मीणे जिहड़ा वचन महाराज ने उचारिया सुलही ते नारायण राख ਆਰਾ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਤੇ ਚੜ੍ਹ ਕੇ ਆਪ ਸੰਗਤ ਨੇ ਸੁਣਿਆ ਪ੍ਰਸੰਗ ਸੁਰੀ ਮਰਿਆ ਭਤੀਜੇ ਦਾ ਸੁਲਭੀ ਖਾਂ ਮਰਿਆ ਬਾਬਾ ਪਿਰਥੀ ਚੰਦ ਵੀ ਇਸੇ ਤਰ੍ਹਾਂ ਹੀ ਗਿਆ ਕਹਿੰਦਾ ਵੀ ਤੈਨੂੰ ਹੀ ਇਵੇਂ ਮਰੇ ਹਨ
ਕਰੇ ਯਤਨ ਤੂੰ ਆਸ ਨਾ ਪਰਿਓ
ਬੜੇ ਯਤਨ ਕੀਤੇ ਤਿੰਨਾਂ ਦੇ ਰਾਹੀਂ ਤੁਹਾਨੂੰ ਪਕੜਨ ਦੇ ਪਰ ਤੁਸੀਂ ਮੇਰੇ ਹੱਥ ਨਹੀਂ ਆਏ
ਹੋਤ ਗਏ ਮਰ ਬੁਜੀ ਨਾ ਆਚਾ
ਕਹਿਣ ਲੱਗਿਆ ਵੀ ਇਹ ਤਿੰਨੇ ਹੀ ਮਰ ਗਏ ਇਹ ਵੀ ਚਾਹੁੰਦੇ ਸੀ ਤੁਹਾਨੂੰ ਪਕੜਨਾ ਬਾਬਾ ਪਿਰਥੀ ਚੰਦ ਨੇ ਤਾਂ ਸਾਰੀ ਉਮਰ ਹੀ ਇਹ ਇੱਛਾ ਰੱਖੀ ਵੀ ਸਤਿਗੁਰੂ ਜੀ ਨੂੰ ਕਿਵੇਂ ਨਾ ਕਿਵੇਂ ਮੈਂ ਖਤਮ ਕਰਕੇ ਆਪ ਗੁਰਤਾ ਗੱਦੀ ਤੇ ਬੈਠਾ ਫਿਰ ਸੁਲੇ ਖਾਂ ਤੇ ਸੁਲਭੇ ਖਾਂ ਵੀ ਨਾਲ ਰਲੇ ਇਹੋ ਇੱਛਾ ਗੁਰੂ ਘਰ ਨਾਲ ਬੈਰ ਭਾਵਨਾ ਦੀ ਇੱਛਾ ਚਾਹੁੰਦੇ ਹੋਏ ਸਾਰੀ ਉਮਰ ਇਹਨਾਂ ਨੇ ਬਿਤਾਈ ਤੇ ਮਰੇ ਹਨ
ਚੈਤ ਗਏ ਮਰ ਪੁਜੀ ਨਾ ਆਸਾ ਤੁਹਾਨੂੰ ਅਬ ਕਰੋ ਤੋਰ ਬਿਨਾਸਾ
ਕਹਿੰਦੇ ਵੀ ਤੁਹਾਨੂੰ ਮਾਰਨਾ ਹੀ ਚਾਹੁੰਦੇ ਹੋਏ ਮਰ ਗਏ ਪਰ ਉਹ ਤਾਂ ਪੂਰੀ ਕਰ ਨਾ ਸਕੇ ਇੱਛਾ ਮਰ ਗਏ ਹੁਣ ਮੈਂ ਉਹਨਾਂ ਦੀ ਜਿਹੜੀ ਅਧੂਰੀ ਇੱਛਾ ਨਾ ਮੈਂ ਪੂਰੀ ਕਰਾਂਗਾ
ਕਿਸ ਬਲ ਕੇ ਭਰੋਸੇ ਔਰ ਭੁੱਲਾ
ਤੁਸੀਂ ਕਹਿੰਦਾ ਕਿਹਦਾ ਬਲ ਮੰਨਿਆ ਹੋਇਆ ਤੁਸੀਂ ਕਿਹਦੇ ਜ਼ੋਰ ਤੇ ਮੈਥੋਂ ਡਰਦੇ ਨੀ ਬਾਦਸ਼ਾਹ ਤੋਂ ਨੀ ਡਰਦੇ ਕਿਹਦਾ ਮਨ ਵਿਚ ਐਸਾ ਤੁਸੀਂ ਬਾਲ ਮੰਨਿਆ ਹੋਇਆ
ਬਲੀ ਕੇਰ ਪ੍ਰਤੀਕੂਲਾ
ਐਸਾ ਕਿਹੜਾ ਗਾ ਵੀ ਮੇਰੇ ਬਰਾਬਰ ਕੋਈ ਬਲੀ ਹੋਵੇ ਮੇਰੇ ਸਮਾਨ ਕੋਈ ਪੁਰਖ ਹੋਵੇ ਜਿਸ ਕਰਕੇ ਤੁਸੀਂ ਮੈਥੋਂ ਡਰਦੇ ਨਹੀਂ
ਹੋ ਜਿਹੜੇ
ਕੋਈ ਗੱਲ ਕਹਿਣੀ ਚਾਹੁੰਦੇ ਹੋ ਕੋਈ ਆਸਰੀ ਇੱਛਾ ਹੁਣ ਸਮਾਂ ਹੁਣ ਮੌਕਾ ਉਹ ਕਹਿ ਦੇਣਾ ਕਰੋ
ਜਬ ਲਗ ਮੈਂ ਬੂਜਤ ਕਰ ਛਿਮੋ
ਲੱਗਿਆ ਵੀ ਮੈਂ ਹੁਣ ਤੁਹਾਨੂੰ ਪੁੱਛ ਰਿਹਾ ਹੁਣ ਤਾਂ ਮੈਂ ਤੁਹਾਨੂੰ ਮਾਫ਼ ਕਰ ਦੇਵਾਂਗਾ ਜੇ ਤੁਸੀਂ ਬਚਨ ਮੰਨ ਲਓ ਕੋਈ ਆਖਰੀ ਇੱਛਾ ਤਾਂ ਉਹ ਵੀ ਦੱਸ ਦੇਣਾ ਕਰੋ
ਜਨ ਸੁਣ ਕਰ ਸਭ ਸ਼ਰੋਨ
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਖਾਲੀਆਂ ਨੂੰ ਭਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਤੁੱਛ ਜੇ ਜੀਵ ਕਿਉਂਕਿ ਸਤਿਗੁਰੂ ਰੰਕ ਭਇਓ ਰਾਵ ਕਹੀ ਭੂਪਾ ਕਿਤੇ ਆਪ ਜੋਗੀ ਨੇ ਕਿਤੇ ਭੋਗੀ ਨੇ ਕਿਤੇ ਆਪ ਹੀ ਰਾਜੇ ਦੇ ਰੂਪ ਚ ਨੇ ਕਿਤੇ ਆਪ ਹੀ ਭਿਖਾਰੀ ਦੇ ਰੂਪ ਚ ਨੇ ਰੋਮ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਦਾਸ ਭਾਈ ਗੁਰਦਾਸ ਜੀ ਦਾ ਵਚਨ ਹੈ ਜੀ ਸਤਿਗੁਰੂ ਦੇ ਰੋਮ ਰੋਮ ਦੇ ਵਿੱਚ ਛੱਪਣ ਕੋਟ ਰਮਾਦਲੀ ਮੰਨੀਏ ਸਰੀਰ ਤੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਦਾ ਨਿਵਾਸ ਹੈ ਬ੍ਰਹਿਮੰਡ ਸਾਡੇ ਵਰਗੀਆਂ ਜਿਹੜੀਆਂ ਧਰਤੀਆਂ ਨੇ ਨਾ ਇਹ ਕਈ ਧਰਤੀਆਂ ਦਾ ਇੱਕ ਬ੍ਰਹਿਮੰਡ ਬਣਦਾ ਹੈ ਤੇ ਸਤਿਗੁਰੂ ਜੀ ਦੇ ਰੋਮ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਨੇ ਕਰੋੜਾਂ ਬ੍ਰਹਿਮੰਡ ਚੰਦੂ ਵਰਗਿਆਂ ਦੀ ਜਾਂ ਸਾਡੇ ਵਰਗੇ ਮਨੁੱਖਾਂ ਦੀ ਕੀ ਪਾਇਆ ਉੱਥੇ ਇੱਕ ਕੀੜੇ ਦੇ ਸਮਾਨ ਵੀ ਨਹੀਂ ਤਾਂ ਅਸੀਂ ਸਤਿਗੁਰੂ ਦੇ ਸਾਹ ਬਣੇ ਇੱਕ ਤੁੱਛ ਜੇ ਮਨੁੱਖ ਦੀਆਂ ਸੰਪੂਰਨ ਪਰਮੇਸ਼ਰ ਸਰੂਪ ਸਤਿਗੁਰੂ ਨੇ ਜਦੋਂ ਇਹੋ ਜਿਹੀਆਂ ਧਮਕੀਆਂ ਭਰੀਆਂ ਗੱਲਾਂ ਸੁਣੀਆਂ ਹਨ
ਸ੍ਰੀ ਅਰਜਨ ਸੁਣ ਕਰ ਸਭ ਸ਼ੋਨ ਬੋਲੇ ਬਾਟ ਜਿਨੋ ਕਿਤ ਭੋਲਾ
ਐਸੇ ਸਤਿਗੁਰੂ ਜਿਹੜੇ ਆਪ ਭੈ ਤੋਂ ਰਹਿਤ ਨੇ ਤੇ ਜਿਹੜੇ ਉਹਨਾਂ ਦੀ ਸ਼ਰਨ ਚ ਪੈ ਗਏ ਉਹ ਵੀ ਭੈ ਤੋਂ ਰਹਿਤ ਹੋ ਗਏ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ
ਜਿਹਨਾਂ ਨੂੰ ਕਿਤੇ ਵੀ ਭੈ ਨਹੀਂ ਹੈ ਜਪਦਿਆਂ ਨਾ ਆਪਾਂ ਇੱਕ ਓਅੰਕਾਰ ਸਤਨਾਮ ਕਰਤਾ ਪੁਰ ਨਿਰਭਉ ਨਿਰਭਉ ਜਪਦਿਆਂ ਨਾ ਆਪਾਂ ਇਹ ਪਰਮੇਸ਼ਵਰ ਦਾ ਗੁਣ ਹੈ ਨਿਰਭਉ ਨਿਰਵਰਥ ਰਹਿਤ ਭਉ ਅਰਥ ਭੈ ਡਰ ਸੱਤ ਪ੍ਰਕਾਰ ਦਾ ਵਿਦਵਾਨਾਂ ਨੇ ਭੈ ਲਿਖਿਆ ਯਹ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਨਰਥਿਆਰ ਗੁਪਤ ਭੈ ਅਕਸ਼ ਮਾਤਰ ਭੈ ਸਾਤ ਇਹ ਸੱਤੇ ਤਰ੍ਹਾਂ ਦਾ ਭੈ ਇਹ ਸੱਤੇ ਤਰ੍ਹਾਂ ਦਾ ਭੈ ਹੈ ਅੰਡਰ ਜੇਰਜ ਸੇਤਜ ਉਤ ਪੁਜ ਇਹ ਚਾਰ ਖਾਣੀਆਂ ਤੋਂ ਇੱਕ ਪੰਜਵੀਂ ਖਾਣੀ ਵੀ ਹੈ ਦਿੱਤਿਓ ਪਾਤ ਜਿਹਦੇ ਵਿੱਚ ਭੂਤ ਪ੍ਰੇਤ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਇਹ ਦੋ ਤੱਤਾਂ ਵਾਲੀਆਂ ਸੂਖਮ ਰੂਹਾਂ ਆ ਜਾਂਦੀਆਂ ਰਜੋ ਗੁਣ ਚ ਵੀ ਤਮੋ ਗੁਣ ਚ ਵੀ ਤੇ ਸਦੋ ਗੁਣ ਚ ਵੀ ਇਹਨਾਂ ਤੋਂ ਵੀ ਲੋਕਾਂ ਨੂੰ ਭੈ ਹੈ ਪਰ ਸਤਿਗੁਰੂ ਨੂੰ ਭੈ ਕਿਸੇ ਦਾ ਵੀ ਨਹੀਂ ਕਿਉਂਕਿ ਤੰਤ ਮੰਤਰ ਨਾ ਜੋ ਹੈ ਤਿਖ ਚਾਖ ਨਾ ਲੱਗਦਾ ਸਤਿਗੁਰੂ ਨਾ ਤੰਤਰ ਮੰਤਰ ਦੇ ਸਕਦਾ ਜਰਾ ਮਰਾ ਤਾਪ ਸਿਰਕ ਸਾਪ ਸਭ ਹਰਕਾ ਵਸ ਹੈ ਕੋ ਲਾਗ ਨਾ ਸਕੈ ਬਿਨ ਹਰਕਾ ਲਾਇਆ ਉੱਥੇ ਕੋਈ ਸ਼ਸਤਰ ਕੱਟ ਨਹੀਂ ਸਕਦਾ ਅੱਗ ਸਾੜ ਨਹੀਂ ਸਕਦੀ ਪਾਣੀ ਡੋਬ ਨਹੀਂ ਸਕਦਾ ਸਤਿਗੁਰੂ ਨੂੰ ਕਿਸੇ ਦਾ ਵੀ ਭੈ ਨਹੀਂ ਹੈ ਕਿਉਂਕਿ ਪੰਜੇ ਤੱਤ ਸਤਿਗੁਰੂ ਤੇ ਬਣੇ ਨੇ ਪੰਜਾਂ ਤੱਤਾਂ ਤੇ ਸਾਰਾ ਸੰਸਾਰ ਸਾਰੀ ਧਰਤੀ ਸਾਰੀ ਸ੍ਰਿਸ਼ਟੀ ਰੱਖੀ ਹੈ ਕਿਤੇ ਵੀ ਭੈ ਨਹੀਂ ਸਤਿਗੁਰੂ ਨੂੰ ਉਸ ਨਿਰਭਉ ਦੀ ਸ਼ਰਨ ਵਿੱਚ ਜਿਹੜੇ ਪੈਂਦੇ ਆ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਬੋਲਿਆ ਕਰੋ ਸਾਰੀ ਸੰਗਤ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਪ੍ਰਭੂ ਦੀ ਸ਼ਰਨ ਵਿੱਚ ਪੈਣ ਨਾਲ ਸ਼ਰਨ ਵਿੱਚ ਆਉਣ ਨਾਲ ਸਾਰੇ ਭੈ ਮਿਟ ਜਾਂਦੇ ਸਗਲ ਭੈ ਲਾਥੇ ਇੱਕ ਭੈ ਨਹੀਂ ਸਗਲ ਜਿਤਨੇ ਵੀ ਤਰ੍ਹਾਂ ਦੇ ਭੈ ਤੇ ਸਤਿਗੁਰੂ ਨੂੰ ਕੌਣ ਡਰਾ ਸਕਦਾ? ਕਹਿੰਦੇ ਸਤਿਗੁਰੂ ਜੀ ਨੇ ਤੁੱਛ ਦੇ ਚੰਦੂ ਪਾਪੀ ਦੀਆਂ ਧਮਕੀਆਂ ਸੁਣ ਕੇ, ਜਿਨ੍ਹਾਂ ਨੂੰ ਕੋਈ ਰਤਾ ਜਿੰਨਾ ਵੀ ਭੈ ਨਹੀਂ ਹੈ, ਡਰ ਨਹੀਂ ਹੈ,
ਅਬ ਹਮਰਾ ਵੀ ਇਸ਼ਨਾਨ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆ, ਚੰਦੂ ਅਸੀਂ ਹੁਣ ਰਾਵੀ ਦੇ ਵਿਚ ਇਸ਼ਨਾਨ ਕਰਨਾ ਚਾਹੁੰਦੇ
ਹਾਂ। ਸੰਗ ਦਿਓ ਜਾਨ,
ਕਹਿੰਦੇ ਜਿਹੜੇ ਸਾਡੇ ਨਾਲ ਪੰਜ ਸਿੱਖ ਆਏ ਹਨ, ਭਾਈ ਪ੍ਰਾਣਾ ਜੀ ਵਰਗੇ ਗੁਰਸਿੱਖ, ਇਹ ਪੰਜਾਂ ਨੂੰ ਭਾਈ ਜੇਠਾ ਜੀ ਵਰਗੇ ਗੁਰਸਿੱਖਾਂ ਨੂੰ ਨਾਲ ਅਸੀਂ ਲਗਾਉਣਾ ਹੈ।
ਪੰਜ ਦਿਵਸ ਬੀਤੇ ਇਸ ਭਾਂਤੇ ਦਈ ਸਲਾਏ ਅਗਨ ਸਮ ਤਾਤੇ,
ਕਿਉਂਕਿ ਪੰਜ ਦਿਨ ਹੋ ਗਏ ਸੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੰਜ ਭੌਤਿਕ ਸਰੀਰ ਨੂੰ ਅੱਗ ਦੇ ਵਿਚ ਤਪਾਉਂਦਿਆਂ ਹੋਇਆ। ਆਖੋ ਸਤਨਾਮ, ਫਿਰ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ।
5 ਮਿੰਟ ਸਾਨੂੰ ਪੱਖੇ ਤੋਂ ਬਿਨਾਂ ਪਹਿਣਾ ਪੈ ਜਾਵੇ, ਅਸੀਂ ਮੇਰੇ ਅਰਦਾ ਰੌਲਾ ਪਾਉਣ ਲੱਗ ਜਾਂਦਾ ਵੀ ਅਜੇ ਜਨਰੇਟਰ ਨਹੀਂ ਚਲਾਇਆ, ਅਜੇ ਲਾਈਟ ਨਹੀਂ ਆਈ। ਅਸੀਂ ਉਹ ਗੁਰੂ ਦੇ ਸਿੱਖ ਹਾਂ ਜਿਹੜੇ 5 ਦਿਨ ਇੱਥੇ ਇਤਿਹਾਸ ਕਹਿ ਰਿਹਾ, ਇਤਿਹਾਸ ਬੋਲਦਾ 5 ਦਿਨ ਅਗਨ ਸਮਾਨ ਅੱਗ ਦੇ ਬਰਾਬਰ ਸਰੀਰ ਪਾਇਆ। 5 ਦਿਨ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ 5 ਦਿਨ ਹੋ ਗਏ ਹਨ,
ਪਾਵਨ ਬਣੇ ਪੁਨੇ ਜਿਮ ਕਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫੇਰ ਜਿਵੇਂ ਹੋਵੇਗਾ ਉਸੇ ਤਰ੍ਹਾਂ ਕਰਾਂਗੇ।
ਨਿਸ਼ਚਲ ਮਤ ਕਰ ਨਿਸ਼ਚੇ ਧਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੀ ਜਿਹੜੀ ਮਤ ਹੈ ਉਹ ਅਚਲ ਹੈ, ਉਹ ਡੋਲਦੀ ਨਹੀਂ ਹੈ।
ਸੁਣ ਕਰ ਦੁਸ਼ਟ
ਕਰਕੇ ਜਿਹੜਾ ਦੁਸ਼ਟ ਆ ਨਾ ਉਹ ਖੁਸ਼ ਹੋ ਗਿਆ ਵੀ ਹੋ ਸਕਦਾ ਇਹਨਾਂ ਦਾ ਮਨ ਬਦਲ ਗਿਆ ਹੋਵੇ।
ਧਰਮ ਵਿਨਾਸ਼ਨ ਤੇ ਡਰ ਪਾਏ,
ਲੱਗਿਆ ਵੀ ਧਰਮ ਵਿਨਾਸ਼ਨ ਦੀ ਜਿਹੜੀ ਮੈਂ ਗੱਲ ਕੀਤੀ ਆ ਨਾ ਵੀ ਗਊ ਦੇ ਚੰਮ ਚ ਮੜੂੰਗਾ, ਉਹ ਤੋਂ ਡਰ ਗਏ, ਉਹ ਤੋਂ ਡਰ ਕੇ ਵੀ ਇਸ਼ਨਾਨ ਕਰਨ ਦਾ ਕਹਿੰਦੇ ਹਨ।
ਇਹ ਮਨ ਲਿਆ
ਹੁਣ ਮੈਨੂੰ ਲੱਗਦਾ ਵੀ ਇਹ ਡਰਦੇ ਹੋਏ ਮੇਰੇ ਲੜਕੀ ਦਾ ਰਿਸ਼ਤਾ ਪ੍ਰਵਾਨ ਕਰਨਗੇ।
ਸੀਤਲ ਗਾਤ ਹੋਏ ਜਲ ਨਾਤਾ,
ਵੀ ਇਹਨਾਂ ਦਾ ਸਰੀਰ ਹੁਣ ਠੰਡੇ ਰਾਵੀ ਦੇ ਦਰਿਆ ਦੇ ਵਿਚ ਇਸ਼ਨਾਨ ਕਰਕੇ ਸ਼ਾਂਤ ਹੋ ਜਾਊਗਾ, ਠੰਡਾ ਹੋ ਜਾਣਾ ਹੈ।
ਵਿਚਾਰ ਕਹਿ ਜਾਏ ਇਸ਼ਨਾਨ,
ਵਿਚਾਰ ਕਰਕੇ ਕਹਿੰਦੇ ਚੰਦੂ ਨੇ ਕਹਿ ਦਿੱਤਾ ਜਾਓ ਇਸ਼ਨਾਨ ਕਰ ਲੈਣਾ ਕਰੋ।
ਜੇ ਪ੍ਰਾਣ ਕਹਿ ਦੋ ਮਨ ਮੰਨ,
ਜੇ ਤੁਸੀਂ ਮੇਰਾ ਬਚਨ ਮੰਨ ਲਓਗੇ ਤੁਹਾਡੇ ਪ੍ਰਾਣ ਬਚ ਜਾਵਣਗੇ।
ਦਸਕ ਸਿਪਾਹੀ ਕਰ ਸਵਧਾਨ,
ਦਸਕ ਸਿਪਾਹੀ ਚੰਦੂ ਦੁਸ਼ਟ ਨੇ ਆਪਣੇ ਸਾਵਧਾਨ ਕਰ ਦਿੱਤੇ ਹਨ।
ਖੜਗ ਸਿਪਰ ਗਿਆ ਸੰਗ ਪਿਆਨ,
ਆਪਣੀਆਂ ਤਲਵਾਰਾਂ ਢਾਲਾਂ ਇਹਨਾਂ ਸਿਪਾਹੀਆਂ ਨੇ ਪਕੜ ਲਈਆਂ ਹਨ।
ਆਪਣੀ ਦ੍ਰਿਸ਼ਟ ਤਰੇ
ਲੱਗਿਆ ਵੀ ਤੁਸੀਂ ਸਤਿਗੁਰੂ ਮਹਾਰਾਜ ਦੇ ਨਾਲ ਰਹਿਣਾ, ਤਕੜਾਈ ਨਾਲ ਸਨੱਧ ਬਨੱਧ ਕਰਕੇ ਪਹਿਰਾ ਦੇਣਾ, ਇਹਨਾਂ ਨੂੰ ਆਪਣੇ ਨਾਲ ਨਾਲ ਪਹਿਰੇ ਦੇ ਵਿਚ ਨਿਗਾਹ ਥੱਲੇ ਰੱਖਣਾ ਹੈ। ਬਾਹਰ ਜਾ ਕੇ ਕਿਸੇ ਕੋਲ ਕੋਈ ਗੱਲ ਨਹੀਂ ਕਰਨੀ, ਕਿਉਂਕਿ ਇਤਿਹਾਸ ਆਪ ਸੰਗਤਾਂ ਨੇ ਸੁਣੀ ਲਿਆ ਵੀ ਚੰਦੂ ਨੇ ਆਪਣੀ ਹਵੇਲੀ ਚ ਬੰਦ ਕਰਕੇ ਤੁਸੀਂ ਇਹ ਦਿੱਤੇ ਸੀ, ਬਾਹਰ ਕਿਸੇ ਨੂੰ ਪਤਾ ਨਹੀਂ ਸੀ ਚੱਲ ਰਿਹਾ। ਕਹਿੰਦਾ ਵੀ ਬਾਹਰ ਜਾ ਕੇ ਇਹ ਗੱਲ ਨੀ ਤੁਸੀਂ ਕਿਸੇ ਕੋਲ ਕਰਨੀ ਹੈ।
ਦੂਰ ਨਾ ਜਾਣੇ ਦਿਓ,
ਨਾ ਹੀ ਰਸਤੇ ਤੋਂ ਇੱਧਰ ਉੱਧਰ ਕਿਸੇ ਪਾਸੇ ਦੂਰ ਜਾਣ ਦੇਣਾ।
ਰਾਵੀ ਤੀਰ ਸਥਿਰਤਾ ਲਿਓ,
ਰਾਵੀ ਦੇ ਕੋਲ ਕੰਢੇ ਤੇ ਜਾ ਕਰਕੇ ਇਹਨਾਂ ਨੂੰ ਤੁਸੀਂ ਇਸ਼ਨਾਨ ਕਰਨ ਦੇਣਾ ਹੈ।
ਪਰ ਗਲੀ ਤੇ ਹੱਥ ਕਰ ਜਾਓ,
ਜਿਹੜੀਆਂ ਗਲੀਆਂ ਨੇ ਉਹਨਾਂ ਗਲੀਆਂ ਵਿਚ ਨੀ ਜਾਣ ਦੇਣਾ ਹੈ।
ਮਸਜਿਦ ਬੈਠ ਕੱਛ ਨਾ ਅਲਾਓ,
ਜਦੋਂ ਇਹ ਇਸ਼ਨਾਨ ਕਰਨ ਜਾਂ ਕੰਢੇ ਤੇ ਬੈਠਣ ਉਦੋਂ ਨੀ ਤੁਸੀਂ ਇਹਨਾਂ ਨੂੰ ਕੁਝ ਕਹਿਣਾ, ਉਦੋਂ ਨੀ ਬੁਲਾਉਣਾ ਹੈ।
ਇਸ ਦੁਸ਼ਿਲਿਆ ਰਹੋ ਪਿਛਾਰੇ,
ਇਸ਼ਨਾਨ ਕਰਕੇ ਫੇਰ ਇਸੇ ਪਾਸੇ ਤੁਸੀਂ ਲਿਆਉਣਾ ਹੈ।
ਸਿੱਖਣ ਜੁਤੀ ਰੱਖੋ ਅਗਾਰੇ,
ਇਹਨਾਂ ਨੂੰ ਗੁਰਸਿੱਖ ਜਿਹੜੇ 5 ਨੇ ਨਾਲ ਸਤਿਗੁਰੂ ਜੀ ਦੇ ਇਹਨਾਂ ਨੂੰ ਆਪਣੇ ਮੂਹਰੇ ਮੂਹਰੇ ਅੱਗੇ ਅੱਗੇ ਤੋਰਨਾ ਹੈ।
ਕਹਿ ਕੀਨ ਘਨੀ ਤਕਰਾਏ,
ਕਿਉਂ ਕਹਿ ਕਰਕੇ ਚੰਦੂ ਦੁਸ਼ਟ ਨੇ ਪਾਪੀ ਨੇ ਬਹੁਤੀ ਤਕੜਾਈ ਕਰ ਦਿੱਤੀ ਹੈ।
ਖਲ ਤੇ ਚੱਲ ਪਰੇ ਗੁੱਸਾਏ,
ਮੂਰਖ ਦੀਆਂ ਇਹ ਗੱਲਾਂ ਸਨ ਜਿਹੜੀਆਂ ਵੀ ਸਤਿਗੁਰੂ ਮਹਾਰਾਜ ਡਰ ਗਏ ਜਾਂ ਖਲ ਤੋਂ ਡਰ ਗਏ ਜਾਂ ਹੁਣ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲੈਣਗੇ। ਇਹ ਮੂਰਖਤਾਈ ਦੀਆਂ ਗੱਲਾਂ ਸੀ ਚੰਦੂ ਦੀਆਂ। ਇਹ ਨੀ ਸੋਚਿਆ ਵੀ ਤੱਤੀ ਤਵੀ ਤੇ ਬੈਠ ਕੇ ਇਹਨੇ ਤੁਸੀਂ ਇਹ ਝੱਲ ਕੇ ਨੀ ਸਤਿਗੁਰੂ ਜੀ ਧਰਮ ਤੋਂ ਡੋਲੇ ਤੇ ਆਹ ਜਿਹੜੀ ਗਊ ਦੀ ਖੱਲ ਵਾਲੀ ਗੱਲ ਹੈ ਤਾਂ ਸਤਿਗੁਰੂ ਲਈ ਗੱਲ ਹੀ ਕੀ ਸੀ, ਕਿਉਂਕਿ ਸਤਿਗੁਰੂ ਸਰੀਰ ਨੀ, ਸਤਿਗੁਰੂ ਤਾਂ ਜੋਤ ਹੈ, ਸ਼ਬਦ ਰੂਪ ਹੈ। ਸਤਿਗੁਰੂ ਤਾਂ ਸ਼ਬਦ ਗੁਰੂ ਨੇ, ਸਤਿਗੁਰੂ ਸ਼ਬਦ ਕਿਸੇ ਦੀ ਪਕੜ ਵਿਚ ਆ ਹੀ ਨਹੀਂ ਸਕਦਾ, ਸ਼ਬਦ ਨੂੰ ਕੋਈ ਤਸੀਹਾ ਨਹੀਂ ਦੇ ਸਕਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੂਰਖ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਚੱਲੇ ਹਨ। ਹਾਂਜੀ,
ਮਰੇ ਫਲੂਏ ਸਰਵ ਸਰੀਰ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਰੇ ਸਰੀਰ ਦੇ ਉੱਤੇ ਛਾਲੇ ਹੋਏ ਹਨ।
ਆਦਿ ਚਾਦਰੇ ਦੀਰਗ ਚੀਰ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਾਫੀ ਵੱਡੇ ਚਾਦਰੇ ਨਾਲ ਆਪਣੇ ਪਾਵਨ ਪਵਿੱਤਰ ਤਨ ਨੂੰ, ਪੰਜ ਭੌਤਿਕ ਸਰੀਰ ਨੂੰ ਢਕਿਆ ਹੈ।
ਚਰਨ ਜਰੇ ਬਿਣ ਹੋਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਨੇ ਨਾ, ਉਹ ਤੱਤੀ ਤਵੀ ਤੇ ਬੈਠਣ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਥੱਲੇ ਤਲੀਆਂ ਨਹੀਂ ਹਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੇਖੋ ਚਰਨਾਂ ਤੇ ਛਾਲਾ ਹੋ ਜੇ ਤੇ ਸਾਨੂੰ ਤੁਰਨਾ ਮੁਸ਼ਕਲ ਹੋ ਜਾਂਦਾ ਹੈ। ਗੁਰਸਿੱਖੋ, ਕਿਤੇ ਸਾਡੇ ਚਰਨ ਵਿੱਚ, ਵਾਹਿਗੁਰੂ ਸਾਡੇ ਪੈਰ ਵਿੱਚ ਕੋਈ ਜ਼ਖਮ ਹੋ ਜੇ, ਜੁੱਤੀ ਪਾਉਣੀ ਕਠਿਨ ਹੋ ਜਾਂਦੀ ਹੈ। ਕਿਤੇ ਧਿਆਨ ਧਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਉਸ ਸਮੇਂ ਦਾ ਇਤਿਹਾਸ ਦਾ ਧਿਆਨ ਤਾਂ ਧਰੀਏ, ਮਨ ਕਰਕੇ ਸੋਚੀਏ ਵੀ ਕੈਸਾ ਸਮਾਂ ਹੋਵੇਗਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਥੱਲੇ ਤਲੀਆਂ ਨਹੀਂ ਹਨ, ਮਾਸ ਨਹੀਂ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਚੱਲ ਰਹੇ ਹਨ।
ਸਨੇ ਸਨੇ ਧਰ ਪਰ ਧਰ ਜੋਏ,
ਬਹੁਤ ਹੌਲੀ ਹੌਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਧਰਤੀ ਤੇ ਪਾਵਨ ਪਵਿੱਤਰ ਚਰਨ ਧਰ ਲਏ, ਬਹੁਤ ਹੌਲੀ ਹੌਲੀ ਬੜੇ ਪ੍ਰੇਮ ਨਾਲ। ਅੱਗੇ ਇਤਿਹਾਸ ਸਭ ਸੰਗਤਾਂ ਨੇ ਸੁਣਿਆ ਵੀ ਹੋਵੇਗਾ, ਅਗਾਂਹ ਵੀ ਸਰਵਣ ਕਰੋਗੇ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਰਵੰਸਦਾਨੀ, ਪੁੱਤਰਾਂ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮਾਸੀਵਾੜੇ ਦੇ ਜੰਗਲ ਵਿੱਚ ਭਾਈ ਦਇਆ ਸਿੰਘ ਜੀ ਉਹਨਾਂ ਨੇ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਨੇ ਸਤਿਗੁਰੂ ਨੂੰ ਲੱਭਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਸ ਵੇਲੇ ਜੋੜਾ ਨਹੀਂ ਸੀ। ਰਸਤੇ ਵਿੱਚੋਂ ਕੰਡੇ ਲੱਗ ਲੱਗ ਕੇ ਜਾਂ ਛਾਲੇ ਹੋ ਕੇ ਸਰੀਏ ਸਤਿਗੁਰੂ ਜੀ ਦੇ ਜਿਹੜੇ ਚਰਨ ਸੀ ਉਹ ਛਣਨੀ ਛਣਨੀ ਹੋ ਚੁੱਕੇ ਸੀ, ਖੂਨ ਵਹਿ ਰਿਹਾ ਸੀ। ਧੰਨ ਦੇਣਾ ਅੰਮ੍ਰਿਤ ਵੇਲੇ ਦਾ ਸਮਾਂ, ਮਹਾਰਾਜ ਨੇ ਬਤਨ ਕੀਤਾ ਭਾਈ ਧਰਮ ਸਿੰਘ ਚਿੱਤ ਕਰਦਾ ਅਸੀਂ ਕੁਝ ਜਲ ਛਕ ਲਈਏ, ਜਲ ਵਰਤ ਲਈਏ, ਚਿਹਰਾ ਧੋ ਲਈਏ ਜਲ ਨਾਲ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਠਣ ਲੱਗੇ, ਚਰਨ ਧਰਤੀ ਨਾਲ ਨਹੀਂ ਲੱਗ ਰਹੇ, ਕਿਉਂਕਿ ਕੰਡੇ ਇੰਨੇ ਚੁੱਭ ਚੁੱਕੇ ਹੈ, ਇੰਨੇ ਛਾਲੇ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ। ਮਾਛੀਵਾੜੀ ਦਾ ਜੰਗਲ ਹੈ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਨੂੰ ਕਿਹਾ, ਪਿਆਰਿਓ ਅੱਜ ਮੈਥੋਂ ਤੁਰਿਆ ਨਹੀਂ ਜਾ ਰਿਹਾ, ਤੁਸੀਂ ਮੈਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਲਿਜਾਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਲਾਬੇ ਤੇ ਪੰਜਾਬੀ ਮਸੰਦ ਦੇ ਖੂਹ ਤੇ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਆਪਣੇ ਦੋਵੇਂ ਪਾਸਿਓਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਬਾਹਾਂ ਨੂੰ ਮੋਢਿਆਂ ਤੇ ਪਾਇਆ, ਚੁੱਕ ਕੇ ਲਗਾਏ ਨੇ। ਉਹ ਵੀ ਸਮਾਂ ਉਹ ਸੀ ਨਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੀ ਸਰਕਾਰ ਸੱਚੇ ਪਾਤਸ਼ਾਹ ਜੀ ਹੌਲੀ ਹੌਲੀ ਆਪਣੇ ਚਰਨ ਧਰਤੀ ਤੇ ਟਿਕਾਉਂਦੇ ਹਨ।
ਪਿਆਰਾ ਸੇਵਕ
ਜੀ ਨੇ ਭਾਈ ਪ੍ਰਾਣਾ ਜੀ ਨੂੰ ਆਪਣੇ ਕੋਲ ਭੇਖਿਆ ਹੈ।
ਸੇਵਕ ਗਯੋ ਸਿਕੰਦ ਤਿਸ ਬੇਰਾ,
ਚਲੇ ਤਿਸ ਬੇਰਾ
ਗਯੋ ਸਬੰਧ ਚਲੇ ਤਿਸ ਬੇਰਾ।
ਉਸ ਵੇਲੇ ਭਾਈ ਪ੍ਰਾਣਾ ਜੀ ਦੇ ਸਿਕੰਦ ਨਾਮ ਹੈ ਮੋਢਿਆਂ ਦਾ। ਭਾਈ ਪ੍ਰਾਣਾ ਜੀ ਦੇ ਮੋਢਿਆਂ ਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਹ ਰੱਖੀ ਹੈ, ਮੋਢੇ ਦਾ ਆਸਰਾ ਲੈ ਕਰਕੇ ਸਤਿਗੁਰੂ ਚੱਲ ਰਹੇ ਹਨ।
ਦਿਸ਼ ਛੋਟੀ ਇੱਕ ਮੋੜੇ,
ਚੰਦੂ ਦੀ ਜਿਹੜੀ ਹਵੇਲੀ ਸੀ ਨਾ ਰਾਜੇ ਦੇ ਵੱਲ ਨੂੰ, ਇੱਕ ਕਹਿੰਦੇ ਉਹਦੇ ਵੱਲ ਛੋਟੀ ਜੀ ਮੋਰੀ ਸੀ, ਪਾਵ ਲੰਘਣ ਦਾ ਛੋਟਾ ਰਸਤਾ।
ਗਮਨਤ ਨਿਕਸੇ ਗੁਰ ਤਿਚਿਓਰੇ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਸ ਪਾਸੇ ਵੱਲ ਨਿਕਲੇ ਹਨ।
ਕੋ ਕੋ ਨਰ ਬਿਕਠਾਨਤ ਨਮੋ,
ਜਿਹੜਾ ਕੋਈ ਮਨੁੱਖ ਵੇਖਦਾ ਧਨ ਪ੍ਰਤੱਖ ਹਰੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵੇਖ ਕੇ ਨਮਸਕਾਰ ਕਰਦਾ, ਕਿਉਂਕਿ ਗੁਰਸਿੱਖੋ ਬੰਦਨਾ ਹਰ ਬੰਦਨਾ, ਜੇ ਮੱਥਾ ਟੇਕਣਾ ਹੈ ਤਾਂ ਪੂਰੇ ਗੁਰੂ ਨੂੰ ਅੱਗੇ ਸੀਸ ਝੁਕਾਓ, ਮੱਥਾ ਟੇਕੋ, ਕੱਚੇ ਬਿੱਲਿਆਂ ਅੱਗੇ ਨਾ ਝੁਕੋ। ਸਤਿਗੁਰੂ ਮਹਾਰਾਜ ਨੇ ਕਿਹਾ ਜਾਗਤ ਜੋਤ ਜਪੈ ਮੈਂ ਸਵਾਸਰ, ਏਕ ਬਿਨਾ ਮਨ ਨਾਇਕ ਨਾਨਾ, ਪੂਰਨ ਪ੍ਰੇਮ ਪ੍ਰਤੀਤ ਸਦਾ ਵਰਤ ਗੋਰ ਮੜੀ ਮੱਠ, ਭੂਲ ਨਾ ਮਾਨਾ, ਭੁੱਲ ਕੇ ਨੀ ਮੰਨਣਾ। ਨਹੀਂ ਤਾਂ ਸਤਿਗੁਰੂ ਮਹਾਰਾਜ ਨੇ ਕਿਹਾ ਤੂੰ ਬਤਾਨ ਕੋ ਪੂਜਤ ਹੈ, ਪਾਸ ਪਾਸ ਦਾ ਅਰਥ ਪਸ਼ੂ, ਕੋ ਮਤਾਨ ਕੋ ਪੂਜਤ ਹੈ ਪਸ, ਕੋ ਮਰਤਾਨ ਕੋ ਪੂਜਨ ਧਾਓ, ਕੂਰ ਕਿਰਿਆ ਉਰਜ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਓ। ਉਹ ਭੇਦ ਸਾਨੂੰ ਦੱਸੇ ਹੈ,
ਬੰਦਨਾ
ਹਰ ਬੰਦਨਾ,
ਜਿਹੜੇ ਗੁਰਸਿੱਖ ਨੇ ਉਹ ਸਤਿਗੁਰੂ ਨੂੰ ਨਤਮਸਤਕ ਹੁੰਦੇ
ਹਨ।
ਮੁਖ ਕੋ ਤੇ ਸਮੋ,
ਉਸ ਵੇਲੇ ਸਤਿਗੁਰੂ ਜੀ ਦੇ ਚਿਹਰੇ ਤੇ ਲਾਲੀ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਤਾਪ ਹੈ। ਗੁੱਦੜਾ ਲੱਦਮ ਲਾਲ ਮੱਥਾ ਹੀ ਪ੍ਰਗਟ ਥਿਆ, ਦੱਖਣੇ ਦੀ ਵਾਰ ਚ ਪੰਚਮ ਪਾਤਸ਼ਾਹ ਦੇ ਵਿੱਚ ਨਹੀਂ। ਲਾਲ ਨੂੰ ਤੁਸੀਂ ਲੀਰਾਂ ਦੇ ਵਿੱਚ ਲਪੇਟ ਕੇ ਰੱਖ ਦੋ, ਉਹਦੀ ਚਮਕ ਨਹੀਂ ਘਟੇਗੀ, ਲਾਲੀ ਨਹੀਂ ਘਟੇਗੀ। ਸਤਿਗੁਰੂ ਨੂੰ ਜਿੰਨੇ ਮਰਜ਼ੀ ਤਸੀਹੇ ਦੇ ਲਏ, ਸਤਿਗੁਰੂ ਦੇ ਚਿਹਰੇ ਦਾ ਜਿਹੜਾ ਪ੍ਰਤਾਪ ਹੈ ਬੜਾ ਉਸ ਵੇਲੇ ਪ੍ਰਭਾਵਸ਼ਾਲੀ
ਹੈ। ਸਤਿਗੁਰੂ
ਜੀ ਨੇ ਕੋਈ ਗੁਨਾਹ ਤੋਂ ਨਾ ਭੋਜਨ ਸਕਿਆ ਨਾ ਜਲ ਗ੍ਰਹਿਣ ਕੀਤਾ ਹੈ।
ਦੁਰਬਲ ਤਨ ਸਜਾਏ ਅਲ ਥਾਮੀ,
ਗੁਰਮੁਖੋ ਜਿਹੜਾ ਸਰੀਰ ਆ ਨਾ ਇਹਦਾ ਆਪਣਾ ਹੀ ਇੱਕ ਸੁਭਾਅ ਹੈ, ਪਹਿਲਾਂ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਪਾਣੀ ਤੋਂ ਬਿਨਾ ਅੰਨ ਤੋਂ ਬਿਨਾ ਇਹ ਸਰੀਰ ਨਹੀਂ ਚੱਲਦਾ। ਜਿਵੇਂ ਸਰੀਰ ਪਾਣੀ ਤੋਂ ਅੰਨ ਤੋਂ ਬਿਨਾ ਨਹੀਂ ਨਾ ਚੱਲਦਾ, ਇਸੇ ਤਰ੍ਹਾਂ ਜਿਹੜੀ ਰੂਹ ਹੈ ਉਹ ਨਾ ਬਾਣੀ ਤੋਂ ਬਿਨਾ ਨਹੀਂ ਚੱਲਦੀ। ਜੈ ਤਨ ਬਾਣੀ ਬਿਸਰ ਜਾਏ ਜਾਂ ਪੱਕਾ ਰੋਗੀ ਬਿਲ ਲਾਏ, ਸਰੀਰ ਕਿਸੇ ਦਾ ਵੀ ਹੈ ਉਹ ਖੁਰਾਕ ਨਾਲ ਚੱਲਦਾ। ਸਤਿਗੁਰੂ ਜੀ ਨੇ ਕਈ ਦਿਨਾਂ ਤੋਂ ਨਾ ਕੁਝ ਸਕਿਆ ਨਾ ਜਲ ਗ੍ਰਹਿਣ ਕੀਤਾ ਹੈ। ਸਤਿਗੁਰੂ ਜੀ ਦਾ ਸਰੀਰ ਉਸ ਵੇਲੇ ਕਹਿੰਦੇ ਬੜਾ ਕਮਜ਼ੋਰ ਦਿਖਾਈ ਦੇ ਰਿਹਾ, ਵੇਖ ਵੇਖ ਸੰਗਤਾਂ ਹੈਰਾਨ ਹੁੰਦੀਆਂ
ਹਨ। ਦਸ਼ਾ ਭਈ ਗੁਰ ਜਾਵੇ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਐਸਾ ਹਾਲ ਕਿਵੇਂ ਹੋ ਗਿਆ, ਕਿਉਂਕਿ ਅੰਦਰ ਬੰਦ ਹਵੇਲੀ ਚ ਕਰ ਰਿਹਾ ਸੀ ਨਾ ਗਿਫਟ, ਲੋਕ ਹੈਰਾਨ ਹੋ ਰਹੇ ਹਨ। ਸਤਿਗੁਰੂ ਜੀ ਦੇ ਚਿੱਤ ਦੀ ਜਿਹੜੀ ਬਿਰਤੀ ਹੈ ਨਾ ਉਹ ਨਹੀਂ ਬਦਲੀ,
ਆਪਣੇ
ਸਰੀਰ ਤੇ ਜ਼ਖਮ ਹੋ ਜੇ ਚਿੱਤ ਦੀ ਬਿਰਤੀ ਬਦਲ ਦੂ। ਜੇ ਕਿਸੇ ਗੁਰਮੁਖ ਨੇ ਯਤਨ ਕਰਕੇ ਆਪਣਾ ਮਨ ਟਿਕਾਇਆ ਹੋਇਆ ਕਿ ਉਹ ਮਨ ਟਿਕਿਆ ਰਹਿ ਜੂ, ਇੱਕ ਦਮ ਆ ਕੇ ਕੋਈ ਮੰਨ ਲਓ ਮੇਰੇ ਹੀ ਪਰਿਵਾਰ ਦਾ ਵਾਰ ਕਰਵੇ ਵੇ ਇੱਥੇ ਕੀ ਬਿਰਤੀ ਟਿਕੀ ਰਹਿ ਜੂ, ਇੱਕ ਰਸ ਬਿਰਤੀ ਸੱਤੀ ਤਵੀ ਤੇ ਬੈਠ ਕੇ ਵੀ ਉਹੀ ਬਿਰਤੀ ਹੈ ਜਿਹੜੀ ਹਰਿਮੰਦਰ ਸਾਹਿਬ ਦੇ ਸਿੰਘਾਸਨ ਤੇ ਬੈਠ ਕੇ ਸੀ, ਇੱਕੋ ਹੀ ਬਿਰਤੀ ਹੈ, ਉਹ ਹਰਿਮੰਦਰ ਵਿੱਚ ਉਹ ਸੱਤੀ ਤਵੀ ਵਿੱਚ। ਸੰਗਤਾਂ ਹੈਰਾਨ ਨੇ ਵੀ ਸਤਿਗੁਰੂ ਮਹਾਰਾਜ ਦੀ ਬਿਰਤੀ ਇੱਕ ਰਸ ਹੈ, ਇੱਕ ਆਨੰਦ ਸਰੂਪ ਹਨ।
ਆਨੰਦ ਮੈਂ ਪੂਰਵ ਜੈਸੇ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਨਿਜ ਸਰੂਪ ਦਾ ਆਨੰਦ ਪਹਿਲਾਂ ਮਾਣਦੇ ਸੀ, ਨਿਜਾ ਆਨੰਦ ਵਿਚ ਲੀਨ ਹਨ।
ਤਨ ਪੀਰਾ ਤੇ ਡਿੱਗੀ ਨਾ ਸੋਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਰੀਰ ਹੈ, ਉਹ ਸਰੀਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਤੇ ਤਸੀਹਾਂ ਦੀ ਜਿਹੜੀ ਪੀੜਾ ਗਈ, ਉਹ ਸਤਿਗੁਰੂ ਨੂੰ ਡੁਲਾ ਨਹੀਂ ਸਕੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਬਿਰਤੀ ਹੈ ਨਾ, ਉਹਨੂੰ ਹਿਲਾ ਨਹੀਂ ਸਕੀ ਹੈ।
ਫੇਰੂ ਹਿਲਾਏ ਨਾ ਜਿਮ ਨਰ ਕੋਏ,
ਸਮੇਰ ਪਰਬਤ ਨੂੰ ਕੋਈ ਹਿਲਾ ਨਹੀਂ ਸਕਦਾ। ਇਉਂ ਚੰਦੂ ਬੁਸ਼ਟ ਦੇ ਦਿੱਤੇ ਤੁਸੀਂ ਡਰਾਵੇ ਧਮਕੀਆਂ, ਸਤਿਗੁਰੂ ਨੂੰ ਧਰਮ ਤੋਂ ਨਹੀਂ ਜਲਾ ਸਕੇ। ਕਿਵੇਂ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਵੀ ਦੇ ਕੰਢੇ ਭਾਣਾ ਵਰਤਾਉਣਾ ਹੈ, ਜਿਵੇਂ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਕਿ ਸਤਿਗੁਰ ਦਰਿਆਏ ਨਾ ਬੋੜਿਓ। ਸਤਿਗੁਰੂ ਮਹਾਰਾਜ ਨੇ ਰਾਵੀ ਦੇ ਕੰਢੇ ਭਾਣਾ ਵਰਤਾਉਣਾ ਹੈ। ਅਗਲਾ ਪ੍ਰਸੰਗ ਆਪ ਸੰਗਤਾਂ ਨੇ ਅੱਗੇ ਵਿਸਥਾਰ ਦੇ ਨਾਲ ਸਰਵਣ ਕਰਨਾ। ਗੁਰੂ ਕਾ ਇਤਿਹਾਸ ਗੁਰੂ ਸਮਾਨ ਹੈ, ਗੁਰੂ ਦੀਆਂ ਸੰਗਤਾਂ ਗੁਰੂ ਦਾ ਰੂਪ ਨੇ, ਗੁਰੂ ਕੀ ਹਜ਼ੂਰੀ ਦੇ ਵਿਚ ਬੈਠ ਕਰਕੇ ਗੁਰੂ ਕੇ ਜਸ ਨੂੰ ਕਰਦਿਆਂ ਹੋਏ ਅਨੰਤ ਭੁੱਲਾਂ ਹੋਣੀਆਂ ਸੁਭਾਵਿਕ ਨੇ। ਆਪ ਸੰਗਤਾਂ ਨੇ ਗੁਰੂ ਘਰ ਦਾ ਕੁੱਕਰ ਜਾਣ ਕਰਕੇ ਗੁਰਸੰਗਤ ਜੀ ਖਿਮਾ ਕਰ ਦੇਣਾ।